ਮੇਰਾ ਬਣਿਆ ਗੁਣ ਨਾ ਵਿਚਾਰੋ ਕੋਈ ਮਾ ਕੇ ਕਾ ਕਿਆ ਤੋਪੈ ਸਵਾਮੀ ਮਾਨਸ ਕੀ ਗਾਤੇ ਮਾਟੀ ਕਾ ਕਿਆ ਤੋਪੈ ਸਵਾਮੀ ਮਾਨਸ ਕੀ ਗਾਤੇ ਲੇਖੇ ਕਦੇ ਨਾ ਛੁੱਟੀਏ ਕਿਨ ਕਿਨ ਭੋਜਨ ਹਾਰ ਬਖਸ਼ਣ ਹਾਰ ਬਖਸ਼ ਨਾਨਕ ਪਾਰ ਉਤਾਰ ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ ਤੂੰ ਸਾਹਿਬ ਗੁਣੀ ਨਿਧਾਨਾ ਤੁਮਰੀ ਮਹਿਮਾ ਮਰਨ ਨਾ ਸਕੋ ਤੂੰ ਠਾ ਕਰਿਓ ਉਸ ਭਗਵਾਨਾ ਉਮਰੀ ਮਹਿਮਾ ਬਰਨ ਨਾ ਸਕੋ ਤੂੰ ਠਾ ਕਰਿਓ ਉਸ ਭਗਵਾਨਾ ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਵਿੱਤਰ ਹਜ਼ੂਰੀ ਵਿੱਚ ਗੁਰੂ ਦਰਬਾਰ ਵਿੱਚ ਬੈਠ ਕੇ ਇੱਕ ਵਿਛੜ ਚੁੱਕੀ ਆਤਮਾ ਦੀ ਅੰਤਮ ਅਰਦਾਸ ਵਿੱਚ ਸ਼ਾਮਲ ਹੋਏ ਸਤ ਸੰਗਤ ਦੇ ਰੂਪ ਵਿੱਚ ਜੁੜ ਬੈਠੀ ਸਤ ਸੰਗਤ ਜੀ ਸਾਰੇ ਆਪਣੀਆਂ ਰਸਨਾਂ ਨੂੰ ਇੱਕ ਵਾਰੀ ਪਵਿੱਤਰ ਕਰਦੇ ਹੋਏ ਦਾਸ ਦੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਾਸ ਤੋਂ ਪਹਿਲੇ ਗੁਰਮੁਖ ਪਿਆਰਿਆਂ ਨੇ ਆਪ ਜੀ ਨੂੰ ਗੁਰਬਾਣੀ ਦਾ ਕੀਰਤਨ ਕਰਕੇ ਸਤਿਗੁਰੂ ਜੀ ਦੇ ਨਾਲ ਜੋੜਨ ਕੀਤਾ ਹੈ। ਕਿਸੋ ਗੋਪਾਲ ਪੰਡਿਤ ਸੱਦਿਓ ਹਰ ਹਰ ਕਥਾ ਪੜ੍ਹੇ ਪ੍ਰਾਣ ਜੀਓ। ਗੁਰੂ ਅਮਰਦਾਸ ਮਹਾਰਾਜ ਨੇ ਰਾਮ ਕਲੀ ਸਭ ਦੇ ਵਿੱਚ ਗੁਰਸਿੱਖਾਂ ਪਿਆਰਿਆਂ ਨੂੰ ਉਪਦੇਸ਼ ਦਿੱਤਾ ਸੀ ਭਾਈ ਮੇਰੇ ਸਰੀਰ ਛੱਡਣ ਤੋਂ ਬਾਅਦ ਕੋਈ ਮਨੁੱਖ ਰੋਣਾ ਨਾ ਕਰੇ, ਕੋਈ ਗੁਰਸਿੱਖ ਰੋਣਾ ਨਾ ਕਰੇ। ਤੇ ਉਪਦੇਸ਼ ਸਤਿਗੁਰੂ ਜੀ ਨੇ ਬਖਸ਼ਿਆ ਸੀ ਕੇਸੋ ਗੋਪਾਲ ਪੰਡਿਤ ਸੱਦਿਓ ਹਰ ਹਰ ਕਥਾ ਪੜ੍ਹੇ ਪ੍ਰਾਣ ਜੀਓ। ਵੇਦਾਂ ਦੀ ਪ੍ਰਾਣਾਂ ਦੀ ਕਥਾ ਤੇ ਜੋ ਸਤਿਗੁਰੂ ਪਰਮੇਸ਼ਰ ਨਿਰੰਕਾਰ ਜੀ ਦੀ ਮਹਿਮਾ ਉਸ ਵੇਲੇ ਗੁਰੂ ਦੀ ਵਡਿਆਈ ਕਰਨੀ ਵਾਜਬ ਹੈ ਜਿਸ ਵੇਲੇ ਕੋਈ ਮਨੁੱਖ ਚੱਲਿਆ ਜਾਵੇ। ਭਾਵੇਂ ਕਿਤਨਾ ਵੀ ਅਮੀਰ ਆਦਮੀ ਹੋਵੇ, ਰਾਜਾ ਮਹਾਰਾਜਾ ਹੋਵੇ, ਭਾਵੇਂ ਚੱਕਰਵਰਤੀ ਰਾਜਾ ਵੀ ਹੋਵੇ, ਜਦੋਂ ਮਨੁੱਖ ਦੇ ਸਵਾਸ ਔਖੇ ਹੁੰਦੇ ਨੇ ਅੰਤਮ ਸਮੇਂ ਤੇ, ਉਦੋਂ ਕੋਈ ਵੀ ਮਨੁੱਖ ਇਹ ਗੱਲ ਨਹੀਂ ਕਹਿੰਦਾ ਭਾਈ ਇਹ ਰਾਜਾ ਹੈ, ਇਹਦਾ ਇੰਨੇ ਅਰਬਾਂ ਖਰਬਾਂ ਰੁਪਈਆ ਜਮ੍ਹਾਂ ਹੈ, ਇਹਦੇ ਧੀਆਂ ਪੁੱਤਰ ਲਾਇਕ ਨੇ, ਇਹਦੇ ਕੋਲ ਇੰਨੀ ਜ਼ਮੀਨ ਹੈ। ਕੋਈ ਵੀ ਇਹ ਗੱਲ ਭਾਵੇਂ ਮਨਮੁੱਖ ਤੋਂ ਮਨਮੁੱਖ ਵੀ ਹੋਵੇ, ਉਹ ਵੀ ਉਸ ਵੇਲੇ ਗੱਲ ਕਰਦੇ ਆ ਭਾਈ ਇਹਨੂੰ ਗੀਤਾ ਸੁਣਾਓ, ਇਹਨੂੰ ਸੁਖਮਨੀ ਸਾਹਿਬ ਦੀ ਬਾਣੀ ਸੁਣਾਓ, ਇਹਦੇ ਹੱਥੋਂ ਕੋਈ ਦਾਨ ਕਰਾ ਦਿਓ, ਇਹਦਾ ਸਰੀਰ ਛੁੱਟ ਜਾਵੇ। ਆਮ ਤੌਰ ਤੇ ਆਮ ਮਨੁੱਖਾਂ ਦੇ ਸਮਾਜ ਵਿੱਚ ਸਾਡੀ ਇਹ ਗੱਲ ਬਣੀ ਹੋਈ ਹੈ ਕਿ ਜਦੋਂ ਸਵਾਸ ਕਿਸੇ ਦੇ ਨਾ ਛੁੱਟਦੇ ਹੋਣ ਉਹਨਾਂ ਨੂੰ ਛਡਾਉਣ ਵਾਸਤੇ ਪਰਮੇਸ਼ਰ ਅੱਗੇ ਅਰਦਾਸ ਕੀਤੀ ਜਾਂਦੀ ਹੈ। ਇਸ ਕਰਕੇ ਭਾਈ ਗੁਰਮੁਖੋ ਸਰੀਰ ਛੱਡ ਜਾਣਾ ਅਵਸ਼ਯ, ਹਰੇਕ ਮਨੁੱਖ ਨੇ ਕੋਈ ਐਸਾ ਨਹੀਂ ਹੈ ਸੰਸਾਰ ਵਿੱਚ, ਉਹ ਪੁਰਖ ਵੀ ਹੋਏ ਨੇ ਜਿਨ੍ਹਾਂ ਨੇ ਬਰ ਲੈ ਲਏ ਸਨ, ਨਾ ਅੰਦਰ ਮਰੀਏ ਨਾ ਬਾਹਰ ਮਰੀਏ, ਨਾ ਕਿਸੇ ਸ਼ਾਸਤਰ ਤੋਂ ਮਰੀਏ ਨਾ ਕਿਸੇ ਜਾਨਵਰ ਤੋਂ, 84 ਲੱਖ ਸ੍ਰਿਸ਼ਟੀ ਦੇ ਜੀਵਾਂ ਤੋਂ ਜਿਹਨੇ ਸਾਜੇ ਹੋਏ ਨੇ, ਨਾ ਉਹਨਾਂ ਤੋਂ ਮਰੀਏ, ਸਾਰੇ ਬਰ ਲੈ ਲਏ ਸਨ, ਪਰ ਉਹਨਾਂ ਨੂੰ ਵੀ ਸੰਸਾਰ ਵਿੱਚੋਂ ਜਾਣਾ ਪਿਆ। ਤਾਂ ਸਤਿਗੁਰੂ ਜੀ ਗੁਰੂ ਗ੍ਰੰਥ ਸਾਹਿਬ ਵਿੱਚ ਵਚਨ ਲਿਖੇ, ਜੇਤੀ ਸਮੁੰਦਰੀ ਦੇਖੋ ਰੇ ਨਰ, ਤੇਤੀ ਹੀ ਛੱਡ ਜਾਣੀ, ਰਾਮ ਨਾਮ ਸੰਗ ਕਰ ਵਿਵਹਾਰਾ ਪਾਵੇ ਪਦ ਨਿਰਵਾਣੀ। ਜੋ ਸੰਸਾਰ ਵਿੱਚ ਤੁਸੀਂ ਦੇਖਦੇ ਹੋ ਸਭ ਛੱਡ ਕੇ ਚਲੇ ਜਾਣਾ, ਹਰ ਇੱਕ ਮਨੁੱਖ ਨੂੰ ਗਿਆਨ ਹੈ ਕਿ ਛੱਡ ਕੇ ਚਲੇ ਜਾਣਾ, ਪਰ ਇਸ ਮਨੋਵਰਗ ਨੂੰ ਮਨੁੱਖ ਸਮਝਦਾ ਨਹੀਂ ਹੈ ਕਿ ਛੱਡ ਕੇ ਚਲੇ ਜਾਣਾ ਤਾਂ ਉਸਨੂੰ ਇਕੱਤਰ ਕਿਉਂ ਕਰਨਾ। ਇਹ ਗੁਰਬਾਣੀ ਨੇ ਮਨੁੱਖ ਨੂੰ ਫੈਸਲਾ ਦਿੱਤਾ ਹੈ ਤੇ ਸਤਿਗੁਰੂ ਬਾਣੀ ਵਿੱਚ ਲਿਖਦੇ ਨੇ ਭਾਈ ਗੁਰਮੁਖ ਪਿਆਰਿਓ, ਜਿਹੜੇ ਵੀ ਗੁਰਮੁਖ ਪਿਆਰੇ ਨਾਮ ਨਾਲ ਜੁੜੇ ਹੋਏ ਆਤਮਾ ਹੁੰਦੀਆਂ ਨੇ ਉਹਨਾਂ ਦਾ ਸੰਸਾਰ ਵਿੱਚ ਮਰਨਾ ਸੌਖਾ ਹੋ ਜਾਂਦਾ। ਜਿਹੜੇ ਸੰਸਾਰ ਵਿੱਚ ਪਰਮੇਸ਼ਵਰ ਤੋਂ ਟੁੱਟੇ ਹੋਏ ਨੇ ਉਹਨਾਂ ਦਾ ਮਰਨਾ ਸੰਸਾਰ ਵਿੱਚ ਔਖਾ ਹੋ ਜਾਂਦਾ। ਸਰੀਰ ਮਰ ਕੇ ਆਤਮਾ ਦੇ ਵਿੱਚੋਂ ਸਰੀਰ ਨਿਕਲ ਕੇ ਕਿੱਥੇ ਚਲਿਆ ਗਿਆ ਇਹ ਤਾਂ ਕਿਸੇ ਨੇ ਆ ਕੇ ਦੱਸਿਆ ਨਹੀਂ ਹੈ, ਮੁੜ ਕੇ ਵਾਪਸ ਆ ਕੇ ਨਹੀਂ ਕਿਸੇ ਨੇ ਦੱਸਿਆ ਕਿ ਮੈਂ ਕਿੱਥੋਂ ਆਇਆ ਕਿੱਥੇ ਚਲੇ। ਆਉਣ ਵਾਲਾ ਸਰੀਰ ਉਹਨੂੰ ਕਿਹੜਾ ਮਿਲਣਾ ਇਹ ਵੀ ਆਮ ਕਿਸੇ ਮਨੁੱਖ ਨੂੰ ਪਤਾ ਨਹੀਂ, ਸਿਰਫ ਮਹਾਂਪੁਰਸ਼ਾਂ ਤੋਂ ਬਿਨਾਂ ਨਹੀਂ ਪਤਾ ਲੱਗ ਸਕਦਾ। ਪਰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਪੁੱਛੀਏ ਮਹਾਰਾਜ ਅਗਲਾ ਸਰੀਰ ਜਿਹੜਾ ਮਨੁੱਖ ਨੂੰ ਕਿਹੜਾ ਮਿਲੇਗਾ, ਤਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਇੱਕ ਵਚਨ ਕਰਦੇ ਨੇ, ਭਾਈ ਜੇ ਤਾਂ ਸਾਰਾ ਜੀਵਨ ਮਾਇਕ ਪਦਾਰਥਾਂ ਦੀ ਦੌੜ ਵਿੱਚ ਲੱਭਿਆ ਰਿਹਾ, ਮਾਇਆ ਇਕੱਠੀ ਕਰਦਾ ਰਿਹਾ, ਅੰਤ ਸਮੇਂ ਵੀ ਉਹਦਾ ਧਿਆਨ ਮਾਇਆ ਵਿੱਚ ਰਹਿ ਗਿਆ ਤੇ ਸੱਪ ਦੀ ਜੂਨ ਮਿਲ ਜਾਣੀ ਆ, ਬਖਸ਼ ਮਿਲ ਜਾਏ। ਗੁਰੂ ਗ੍ਰੰਥ ਸਾਹਿਬ ਜੀ ਦਾ ਵਚਨ ਹੈ, ਅੰਤ ਕਾਲ ਜੇ ਲਕਸ਼ਮੀ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ, ਸਰਬ ਜੋਨ ਬਲ ਬਲ ਅਵਤਰੇ ਉਹਨੂੰ ਸਰਬ ਦੀ ਜੂਨ ਮਿਲ ਗਈ। ਸਰਬ ਦੀ ਜੂਨ ਕੋਈ ਬੈਰ ਭਾਵਨਾ ਕਰਕੇ ਪਰਮੇਸ਼ਰ ਨੇ ਨਹੀਂ ਕਿਸੇ ਨੂੰ ਦਿੱਤੀ, ਇਹ ਮਨੁੱਖ ਦੀ ਆਪਣੀ ਸੋਚਣੀ ਹੈ। ਗੁਰੂ ਗ੍ਰੰਥ ਸਾਹਿਬ ਜੀ ਨੇ ਸਾਨੂੰ ਗਿਆਨ ਦਿੱਤਾ ਕਿ ਅੰਤ ਸਮੇਂ ਤੱਕ ਭਾਈ ਜੇ ਤੇਰੀ ਮਾਇਆ ਦੀ ਦੌੜ ਹੀ ਲੱਗੀ ਰਹੀ ਤੇ ਤੈਨੂੰ ਸਰਬ ਦੀ ਜੂਨ ਬਖਸ਼ ਮਿਲ ਜਾਣੀ। ਅੰਤ ਕਾਲ ਜੇ ਲੜਕੇ ਸਿਮਰੇ ਐਸੀ ਚਿੰਤਾ ਮੈਂ ਜੇ ਮਰੇ, ਧੀਆਂ ਪੁੱਤਰਾਂ ਦਾ ਸੋਚਦਾ ਰਿਹਾ ਅੰਤ ਅਖੀਰ ਤੱਕ। ਸਤਿਗੁਰੂ ਜੀ ਕਹਿੰਦੇ ਸੁਕਰ ਜੂਨ ਬਲ ਬਲ ਉੱਤੇ ਉਹਨੂੰ ਸੂਰ ਦੀ ਜੂਨ ਮਿਲ ਜਾਵੇਗੀ। ਅੰਤ ਕਾਲ ਜੇ ਮੰਦਰ ਸਿਮਰੇ ਐਸੀ ਚਿੰਤਾ ਮੈਂ ਜੇ ਮਰੇ, ਸਾਰੀ ਜ਼ਿੰਦਗੀ ਕੋਠੀਆਂ ਮਹਿਲ ਮਨਾਰੇ ਮੌਲਾਉਂਦਾ ਹੀ ਚਲਿਆ ਗਿਆ ਤਾਂ ਪ੍ਰੇਤ ਜੂਨ ਬਲ ਬਲ ਉੱਤਰੇ ਅਗਲੀ ਜੂਨੀ ਪ੍ਰੇਤ ਦੀ ਮਿਲ ਜਾਵੇ। ਅੰਤ ਕਾਲ ਜੇ ਇਸਤਰੀ ਸਿਮਰੇ ਐਸੀ ਚਿੰਤਾ ਮੈਂ ਜੇ ਮਰੇ, ਬੇਸਵਾ ਜੂਨ ਬਲ ਬਲ ਉੱਤਰੇ ਅਗਲੀ ਜੂਨ ਉਹਨੂੰ ਬੇਸਵਾ ਦੀ ਮਿਲ ਜਾਵੇ। ਅੰਤ ਕਾਲ ਨਾਰਾਇਣ ਸਿਮਰੇ ਐਸੀ ਚਿੰਤਾ ਮੈਂ ਜੇ ਮਰੇ, ਬਦਨ ਤਰਲੋਚਨ ਤੇ ਨਰਮੁਕਤਾ ਪੀਤੰਬਰ ਵਾਂ ਕੇ ਹਿਰਦੇ ਵਸੇ। ਅੰਤ ਸਮੇਂ ਪਰਮੇਸ਼ਰ ਚੇਤੇ ਆ ਜਾਵੇ, ਕਹਿੰਦੇ ਫਿਰ ਪਰਮੇਸ਼ਰ ਦੇ ਲੋਕ ਨੂੰ ਚਲਿਆ ਜਾਂਦਾ। ਪਰ ਇਹ ਗੱਲ ਬਹੁਤ ਘੱਟ ਅੱਜ ਕਲਯੁਗ ਦਾ ਪ੍ਰਭਾਵ ਹੈ, ਬਹੁਤ ਘੱਟ ਲੋਕ ਇਸ ਗੁਰੂ ਦੇ ਗਿਆਨ ਨੂੰ ਸਮਝਦੇ ਨੇ। ਜਿੰਨਾ ਗੁਰੂ ਗ੍ਰੰਥ ਸਾਹਿਬ ਜੀ ਦਾ ਗਿਆਨ ਹੈ ਮਨੁੱਖ ਜਾਤੀ ਦੇ ਕਲਿਆਣਕਾਰੀ ਹੈ ਕਿ ਮਨੁੱਖ ਕਿਤੇ ਇੱਧਰ ਉੱਧਰ ਦੋਸ਼ੀਆਂ ਜਨਮਾਂ ਵਿੱਚ ਨਾ ਚਲਿਆ ਜਾਵੇ। 84 ਲੱਖ ਜੂਨ ਭਾਵੇਂ ਸਾਇੰਸਦਾਨਾਂ ਦੀ ਗਿਣਤੀ ਵਿੱਚ ਹਾਲੇ ਨਹੀਂ ਆਏ, ਸਾਇੰਸਦਾਨਾਂ ਦੀ ਬੜੀ ਖੋਜ ਲੱਗੀ ਹੋਈ ਹੈ, ਹਲੇ ਤੱਕ 84 ਲੱਖ ਗਿਣ ਨਹੀਂ ਹੋਏ। ਪਰ ਇਹ 84 ਲੱਖ ਆਪਾਂ ਧਾਰਮਿਕ ਗ੍ਰੰਥਾਂ ਦੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਚਨਾਂ ਤੋਂ ਸਾਨੂੰ ਇਸ ਗੱਲ ਦਾ ਪਤਾ ਲੱਗਦਾ ਕਿ 84 ਲੱਖ ਜੂਨ ਮਨੁੱਖ ਨੂੰ ਭੋਗਣੀ ਪੈਂਦੀ ਹੈ। ਰਾਮ ਚੰਦਰ ਮਹਾਰਾਜ ਤ੍ਰੇਤੇ ਯੁੱਗ ਦੇ ਅਵਤਾਰ ਇੱਕ ਵਾਰੀ ਬੈਠੇ ਸਨ, ਸਭਾ ਬੜੀ ਜੁੜੀ ਬੈਠੀ, ਵਿਸ਼ਿਸ਼ਟ ਜੀ ਬੜ ਕੇ ਵੱਡੇ ਵੱਡੇ ਮਹਾਂਪੁਰਸ਼ ਬੈਠੇ ਸਨ। ਬੈਠਿਆਂ ਬੈਠਿਆਂ ਰਾਮ ਚੰਦਰ ਮਹਾਰਾਜ ਹੱਸਣ ਲੱਗ ਗਏ। ਵਿਸ਼ਿਸ਼ਟ ਜੀ ਪੁੱਛਣ ਲੱਗੇ, ਮਹਾਰਾਜ ਤੁਸੀਂ ਕਿਉਂ ਹੱਸਦੇ ਆ? ਕਹਿਣ ਲੱਗੇ, ਕਾਢਾ ਕੰਧ ਤੇ ਚੜਿਆ ਜਾਂਦਾ, ਇਹਦੀ ਇੱਕ ਲੱਤ ਟੁੱਟੀ ਹੋਈ ਹੈ, 3 ਲੱਤਾਂ ਸਾਬਤ ਨੇ, ਕਈ ਵਾਰੀ ਕੰਧ ਤੇ ਚੜਿਆ ਤੇ ਕਈ ਵਾਰੀ ਡਿੱਗਿਆ। ਉਹ ਕਹਿਣ ਲੱਗੇ, ਮਹਾਰਾਜ ਇਹ ਤਾਂ ਤੁਹਾਡੇ ਹੱਸਣ ਦੀ ਕਾਰਨ ਨਹੀਂ ਹੈ, ਇਹ ਤਾਂ ਲੱਤ ਟੁੱਟੀ ਹੋਈ ਹੈ, ਚੜ ਸਕਦਾ ਹੀ ਨਹੀਂ। ਕਹਿਣ ਲੱਗੇ, ਸਾਨੂੰ ਇਸ ਜੀਵ ਦੀ ਦਸ਼ਾ ਦੇਖ ਕੇ ਹਾਸਾ ਆਇਆ, ਇਹ ਕਾਢਾ 14 ਵਾਰ ਇੰਦਰਪੁਰੀ ਦਾ ਰਾਜਾ ਇੰਦਰ ਬਣ ਚੁੱਕਿਆ, ਹੁਣ ਇਹ ਕਿਹੜੀ ਜੂਨ ਦੇ ਵਿੱਚ ਤੁਰਿਆ, ਪਤਾ ਨੀ ਕਿਹੜੀ ਜੂਨ ਵਿੱਚ ਚਲਿਆ ਜਾਣਾ। ਸਤਿਗੁਰੂ ਬਾਣੀ ਵਿੱਚ ਲਿਖਦੇ, ਪਤਾ ਨੀ ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜਮੀਨ ਪੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਵਿਰਖ ਜੋਇਓ, ਪਤਾ ਨੀ ਕਿੰਨੇ ਕੁ ਜਨਮ ਦਰਖਤਾਂ ਦੀਆਂ ਜੂਨਾਂ। ਇਹ ਗੁਰੂ ਗ੍ਰੰਥ ਸਾਹਿਬ ਜੀ ਨੇ ਗਿਆਨ ਦਿੱਤੇ ਨੇ ਭਾਈ ਗੁਰਮੁਖੋ, 1430 ਪੰਨੇ ਲਿਖੇ ਨੇ, ਇਹ ਜੀਵ ਦੇ ਕਲਿਆਣਕਾਰੀ ਲਿਖੇ ਨੇ। ਅੱਜ ਕੱਲ ਤਾਂ ਹੁਣ ਗੱਲੇ ਸੌਖੀ ਆ, ਕਹਿ ਦਿੰਦੇ ਅੰਮ੍ਰਿਤ ਛਕ ਲੈ ਤੇ ਗੁਰੂ ਵਾਲਾ ਬਣ ਜਾ, ਉਹਨੂੰ ਸੱਚਖੰਡ ਦਾ ਟਿਕਟ ਹੀ ਦੇ ਦਿੰਦੇ, ਗੱਲ ਬੜੀ ਔਖੀ ਆ। 1430 ਪੰਨੇ ਫਿਰ ਲਿਖਣ ਦੀ ਵੀ ਜ਼ਰੂਰਤ ਸੀ ਗੁਰੂ ਗ੍ਰੰਥ ਸਾਹਿਬ ਸਿਰਫ ਇਸੇ ਕਰਕੇ ਲਿਖੇ ਨੇ, ਭਾਈ ਗੁਰਮੁਖੋ ਅੰਮ੍ਰਿਤ ਛਕ ਕੇ ਵੀ ਬੜੀ ਸਾਵਧਾਨੀ ਵਰਤਣ ਦੀ ਜ਼ਰੂਰਤ ਹੈ। ਇੱਕ ਵਾਰੀ ਸੰਤ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਸਮੇਂ ਦੇ ਯੁੱਗ ਪੁਰਸ਼, ਜਿਹਨਾਂ ਨੂੰ ਅੱਜ ਵਿਸ਼ਵ ਦੀਆਂ ਸਟੇਜਾਂ ਤੇ ਦੁਨੀਆਂ ਯਾਦ ਕਰਦੀ ਹੈ, ਉਹ ਬੈਠੇ ਸਨ। ਗੁਰਮੁਖ ਨੇ ਆ ਕੇ ਵਚਨ ਕੀਤਾ, ਮਹਾਰਾਜ ਸਾਰੇ ਧਾਰਮਿਕ ਗ੍ਰੰਥ ਕਹਿੰਦੇ ਆ ਕਿਸੇ ਦਾ ਹੱਕ ਨਹੀਂ ਖਾਣਾ ਚਾਹੀਦਾ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵੀ ਕਹਿੰਦੇ ਆ ਕਿਸੇ ਦਾ ਹੱਕ ਨਹੀਂ ਖਾਣਾ ਚਾਹੀਦਾ, ਗੁਰ ਪੀਰ ਹਮਾ ਤਾਂ ਭਰੇ ਜਾ ਮੁਰਦਾਰ ਨਾ ਖਾਏ, ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ। ਕਿ ਮਹਾਰਾਜ ਕਿਸੇ ਦਾ ਹੱਕ ਤਾਂ ਨਹੀਂ, ਸਾਰੇ ਧਾਰਮਿਕ ਗ੍ਰੰਥ ਕਹਿੰਦੇ ਆ। ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਜੇ ਸਿੱਖ ਕਿਸੇ ਦਾ ਹੱਕ ਖਾਊਗਾ ਮੇਰਾ ਸਿੱਖ ਨਹੀਂ ਹੈ। ਸਿੱਖ ਭਾਵੇਂ ਕਹੀ ਜਾਵੇ ਮੈਂ ਸਿੱਖ ਹਾਂ, ਪਰ ਗੁਰੂ ਗ੍ਰੰਥ ਸਾਹਿਬ ਕਹਿੰਦੇ ਸਿੱਖ ਨਹੀਂ। ਕਹਿਣ ਲੱਗਿਆ ਮਹਾਰਾਜ ਚਲੋ ਕਿਸੇ ਦੀ ਚੋਰੀ ਦਾ ਨਾਂ ਸੀ, ਗੌਰਮੈਂਟ ਦੀ ਚੋਰੀ ਕਰ ਲਈਏ। ਬਾਬਾ ਜਵਾਲਾ ਸਿੰਘ ਜੀ ਮਹਾਰਾਜ ਫਿਰ ਇੱਕ ਬਚਨ ਕਰਕੇ ਕਹਿਣ ਲੱਗੇ ਗੁਰਮੁਖਾਂ ਜੇ ਗੌਰਮੈਂਟ ਦੀ ਚੋਰੀ ਕਰ ਰਹੀ ਆ ਸਾਡਾ ਇੱਕ ਬਚਨ ਚੇਤੇ ਰੱਖ ਲਈ। ਜਿੰਨੇ ਸੜਕਾਂ ਦੇ ਕੰਢੇ ਦਰਖਤ ਖੜੇ ਆ ਜਾਂ ਜਿੰਨੇ ਜੰਗਲ ਚ ਦਰਖਤ ਖੜੇ ਸਾਰੇ ਗੌਰਮੈਂਟ ਦੇ ਚੋਰੇ ਹੀ ਖੜੇ। ਇਹ ਹੁਣ ਆਪਣਾ ਸਰੀਰ ਵੇਚ ਵੇਚ ਕੇ ਗੌਰਮੈਂਟ ਦਾ ਘਰ ਪੂਰਾ ਕਰਨਗੇ, ਕਿਉਂਕਿ ਚਾਰ ਸ਼੍ਰੇਣੀਆਂ ਵਿਚ ਸਾਰੀ ਜਿੰਨੀ 84 ਲੱਖ ਵੰਡੀ ਹੈ। ਇੱਕ ਅੰਡਾ ਚ ਅੰਡਿਆਂ ਤੋਂ ਪੈਦਾ ਹੋਣ ਵਾਲੇ, ਜੇਲਾ ਚ ਜੇਲ ਤੋਂ ਪੈਦਾ ਹੋਣ ਵਾਲੇ ਮਨੁੱਖ ਪਸ਼ੂ ਆਦਿ ਸਿਹਤ ਅੱਜ ਜਿਹੜੇ ਸਮੇਂ ਮੁਤਾਬਕ ਪੈਦਾ ਹੋ ਜਾਂਦੇ ਆ, ਸਮੇਂ ਮੁਤਾਬਕ ਮਰ ਜਾਂਦੇ ਆ, ਮੱਛਰ ਮੱਖੀਆਂ ਆਦਿ। ਉਹ ਭੁਜ ਸ਼੍ਰੇਣੀ ਜਿਹੜੀ ਹੈ ਦਰਖਤਾਂ ਦੀ ਹੈ, ਬਨਸਪਤੀ ਹੈ। ਇਹ ਹੁਣ ਮਨੁੱਖ ਨੇ ਸੋਚਣਾ ਕਿ ਮੈਂ ਅਗਲੀ ਚੋਣ ਲੈਣੀ ਕਿਹੜੀ ਹੈ। ਇੱਕ ਜਾਣੇ ਵਾਲਾ ਤਾਂ ਚੱਲਿਆ ਜਾਂਦਾ, ਉਹਦੇ ਤੋਂ ਬਾਅਦ ਆਪਾਂ ਸਾਰੇ ਇਕੱਤਰ ਹੋ ਕੇ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਭਰਦੇ ਹਾਂ। ਉੱਥੇ ਮਨੁੱਖ ਨੇ ਆਪਣੀ ਸੋਚ ਬਦਲਣੀ ਆ ਕਿ ਮੈਂ ਕੀ ਕਰ। ਇਹ ਨਹੀਂ ਕਈ ਵਾਰੀ ਗੁਰੂ ਦੇ ਚਰਨਾਂ ਵਿਚ ਜਾ ਕੇ ਵੀ ਮਨੁੱਖ ਕਈ ਵਾਰੀ ਟੇਢੀਆਂ ਜੂਨਾਂ ਵਿਚ ਚਲੇ ਜਾਂਦੇ ਆ। ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੀ ਸੀਸ ਤੇ ਚੌਰ ਦੀ ਸੇਵਾ ਕਰਨ ਵਾਲਾ ਭਾਈ ਸੋਭਾ ਰਾਮ ਰਿਛ ਦੀ ਜੂਨ ਵਿਚ ਪੈ ਗਿਆ ਸੀ। ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਉਹਦਾ ਉਧਾਰ ਕੀਤਾ। ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਦੇ ਦੋ ਸਿੱਖ ਪ੍ਰਸ਼ਾਦ ਗੁਰਾਂ ਵਰਤਾਉਣ ਵਾਲੇ ਇੱਕ ਕੁੱਤੇ ਦੀ ਜੂਨ ਵਿਚ ਪੈ ਗਿਆ ਤੇ ਕਸੂਰ ਦੀ ਜੂਨ ਵਿਚ ਪੈ ਗਿਆ ਸੀ। ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਉਹਨਾਂ ਦਾ ਉਧਾਰ ਕੀਤਾ। ਸੋ ਇਸ ਕਰਕੇ ਗੁਰਮੁਖ ਪਿਆਰਿਓ, ਸਤਿਗੁਰ ਦੀ ਪਵਿੱਤਰ ਬਾਣੀ ਹੈ, ਸਾਹਿਬ ਸਿਮਰੋ ਮੇਰੇ ਭਾਈਓ ਸਭਨਾ ਇਹੋ ਪਿਆਨ, ਇੱਥੇ ਕੂੜਾ ਤੰਦਾ ਚਾਰ ਦਿਹਾ, ਆਗੇ ਸਰ ਪਰ ਜਾਣਾ, ਆਗੇ ਸਰ ਪਰ ਜਾਣਾ, ਜਿਉ ਮਹਿਮਾਨਾ ਕਾਹੇ ਕਾਰ ਵਤੀਜੈ, ਜਿਤ ਸੇਵਿਆ ਦਰਗਹ ਸੁਖ ਪਾਈਏ, ਨਾਮ ਕਿਸੇ ਕਰ ਲੀਜੈ। ਜਿਹਦੇ ਸਿਮਰਨ ਕੀਤਿਆਂ ਦਰਗਾਹ ਵਿਚ ਸਾਨੂੰ ਕੋਈ ਮਾਣ ਪ੍ਰਾਪਤ ਹੋ ਜੂਗਾ। ਦਰਗਾਹ ਵਿਚ ਧਰਮ ਰਾਜ ਤੋਂ ਅੱਗੇ ਸਾਧ ਸਿੰਘ ਜੀ ਧਰਮ ਰਾਜਾ ਸਜਾ ਦਿੰਦਾ, ਇਹ ਕੋਈ ਦੁਖੀ ਸਿੱਖੀ ਗੱਲ ਨਹੀਂ ਆ। ਗੁਰੂ ਗ੍ਰੰਥ ਸਾਹਿਬ ਵਿਚ ਮਹਾਰਾਜ ਵਿਚ ਲਿਖਿਆ ਹੋਇਆ, ਧਰਮ ਰਾਏ ਜਬ ਲੇਖਾ ਮੰਗੇ ਤੋ ਕਿਆ ਮੁਖ ਲੈ ਕੇ ਜਾਏਗਾ, ਸਿਮਰਨ ਭਜਨ ਦਇਆ ਨੇ ਕੀਨੀ, ਤੋ ਮੁਖ ਚੋਟਾਂ ਖਾਏਗਾ, ਧਨ ਜੋਗਨ ਕਾ ਗਰਭ ਨਾ ਕੀਜੈ, ਕਾਗਜ਼ ਜਿਉਂ ਗਲ ਜਾਏਗਾ। ਕਾਗਜ਼ ਗਲ ਜਾਂਦਾ ਪਰ ਸਾਧ ਸੰਗਤ ਜੀ ਉਹਨੂੰ ਤੁਸੀਂ ਕਾਗਜ਼ ਨੂੰ ਕਿਸੇ ਢੇ ਦੇ ਵਿਚ ਲਪੇੜ ਕੇ ਪਾਣੀ ਚ ਸਿੱਟ ਦਿਓ, ਕਾਗਜ਼ ਗਲਦਾ ਨੀ, ਭਾਵੇਂ 20 ਸਾਲ ਰੱਖ ਲਓ। ਲੂਣ ਦੀ ਡਲੀ ਪਾਣੀ ਵਿਚ ਖੜ ਜਾਂਦੀ ਆ, ਪਰ ਲੂਣ ਦੀ ਡਲੀ ਨੂੰ ਤੁਸੀਂ ਘੇ ਦੇ ਵਿਚ ਡੋਬ ਕੇ ਪਾਣੀ ਛੱਡ ਦਿਓ, ਲੂਣ ਦੀ ਡਲੀ ਉਹ ਖੜਦੀ ਨਹੀਂ ਹੈ। ਇਸੇ ਤਰ੍ਹਾਂ ਕਿਸੇ ਜਗਿਆਸੂ ਨੂੰ ਜਿਸ ਤਰ੍ਹਾਂ ਕਾਗਜ਼ ਨੂੰ ਘੇ ਦੀ ਸੰਗਤ ਹੋਈ, ਕਾਗਜ਼ ਗੜਿਆ ਨਹੀਂ ਹੈ, ਲੂਣ ਨੂੰ ਘੇ ਦੀ ਸੰਗਤ ਹੋਈ ਹੈ, ਲੂਣ ਖੁਰਿਆ ਨਹੀਂ ਹੈ। ਇਸੇ ਤਰ੍ਹਾਂ ਕਿਸੇ ਭਗਤਾਂ ਦਾ ਸੰਗ ਕਿਸੇ ਪ੍ਰੇਮੀਆਂ ਨੂੰ ਹੋ ਜਾਵੇ, ਮਹਾਂਪੁਰਸ਼ਾਂ ਦਾ ਸੰਗ ਹੋ ਜਾਵੇ। ਸਤਿਗੁਰੂ ਨਾਨਕ ਦੇਵ ਮਹਾਰਾਜ ਬਚਨ ਲਿਖਦੇ, ਕਾਗਜ਼ ਲੂਣ ਰਹੇ ਕਿਰਤ ਸੰਗੇ, ਪਾਣੀ ਕਮਲ ਰਹੇ ਐਸੇ ਭਗਤ ਮਿਲੇ ਜਨ ਨਾਨਕ, ਤਿੰਨ ਜਮ ਪਿਆਰ ਕਹੇ। ਕਿਤੇ ਭਗਤਾਂ ਦਾ ਪਰਮੇਸ਼ਰ ਦੇ ਪਿਆਰਿਆਂ ਦਾ ਮਿਲਾਪ ਹੋ ਜਾਵੇ ਤਾਂ ਉਹਨਾਂ ਨੂੰ ਜਮ ਕੀ ਕਹਿ ਸਕਦਾ। ਸਾਧ ਸੰਗ ਧਰਮ ਰਾਏ ਕਰੇ ਸੇਵਾ, ਸਾਧ ਕੇ ਸੰਗ ਸੋਭਾ ਸੋਧੇ। ਮੁੜ ਕੇ ਆਉਣ ਜਾਣ ਦੇ ਚੱਕਰ ਦੇ ਕੀ ਕਾਰਨ ਨੇ ਗੁਰੂ ਅਰਜਨ ਦੇਵ ਮਹਾਰਾਜ ਨੂੰ ਗੁਰਸਿੱਖਾਂ ਨੇ ਪੁੱਛਿਆ, ਮਹਾਰਾਜ ਸੱਚੇ ਪਾਤਸ਼ਾਹ ਜੀ ਇਹ ਜੀਵ ਮੁੜ ਕੇ ਆਉਣ ਜਾਣ ਦਾ ਕਾਰਨ ਕੀ ਹੈ। ਜਿਹੜੇ ਸਿਆਣੇ ਪੁਰਸ਼ ਨੇ ਉਹ ਸੋਚਦੇ ਨੇ ਵੀ ਮੁੜ ਕੇ ਕਿਤੇ ਦੂਜੀ ਜੂਨ ਵਿਚ ਨਾ ਚਲੇ ਜਾਈਏ। ਉਹੀ ਗੁਰੂ ਅਰਜਨ ਦੇਵ ਮਹਾਰਾਜ ਨੂੰ ਪੁੱਛਿਆ ਗੁਰਸਿੱਖਾਂ ਨੇ, ਮਹਾਰਾਜ ਸੱਚੇ ਪਾਤਸ਼ਾਹ ਜੀ ਫਿਰ ਕਿਹੜਾ ਕਾਰਨ ਹੈ ਜਿਹਦੇ ਕਰਕੇ ਮਨੁੱਖ ਮੁੜ ਮੁੜ ਜੰਮੀ ਜਾਂਦਾ ਤੇ ਮੁੜ ਮੁੜ ਆਈ ਜਾਂਦਾ ਜਾਈ ਜਾਂਦਾ। ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ, ਭਾਈ ਸੁਣ ਲਓ ਗੱਲ, ਵੈਰ ਵਿਰੋਧ ਜਿਸ ਪੁਰਸ਼ ਦੇ ਅੰਦਰ ਵੈਰ ਦੀ ਭਾਵਨਾ, ਵੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਹਾਂਲੋਭ ਧਰੋਹ, ਵਿਆਹੋ ਜੁਗਤ ਬਿਹਾਨੇ ਕਈ ਜਨਮ, ਨਾਨਕ ਰਾਤ ਲਿਖੋ ਆਪਣਾ ਘਰ ਪਰ। ਜਿਨ੍ਹਾਂ ਪੁਰਸ਼ਾਂ ਦੇ ਅੰਦਰ ਝੂਠ ਦੀ ਅੰਸ ਹੈ, ਕਾਮ ਕ੍ਰੋਧ ਦੀ ਅੰਸ ਹੈ, ਵੈਰ ਵਿਰੋਧ ਦੀ ਅੰਸ ਹੈ, ਉਹ ਪੁਰਸ਼ ਮੁੜ ਕੇ ਜਨਮਾਂ ਦੇ ਵਿਚ ਆਉਣਗੇ। ਐਵੇਂ ਛੁਟਕਾਰਾ ਨੀ ਹੋ ਜਾਣਾ, ਭੁਲੇਖਾ ਨਾ ਰਹਿ ਜਾਵੇ ਕਿਸੇ ਨੂੰ। ਮੁਕਤ ਪੁਰਸ਼ਾਂ ਦੇ ਲੱਛਣ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਦੱਸੇ ਨੇ, ਹਰਖ ਸੋਗ ਜਾ ਕੇ ਨਹੀਂ ਬੈਰੀ ਮੇਟ ਸਮਾ, ਖੁਸ਼ੀ ਗਮੀ ਬਰਾਬਰ ਹੋ ਜਾਣੀ, ਦੁਸ਼ਮਣ ਮਿੱਤਰ ਬਰਾਬਰ ਹੋ ਜਾਣੀ। ਸਾਧ ਸਿੰਘ ਦੀ ਬੜੀ ਗੱਲ ਔਖੀ, ਮੈਨੂੰ ਤਾਂ ਹਲੇ ਦੁਸ਼ਮਣ ਮਿੱਤਰ ਬਰਾਬਰ ਨਹੀਂ ਦੀਦਾ, ਤੁਹਾਨੂੰ ਸ਼ਾਇਦ ਦਿਸ ਗਿਆ ਹੋਵੇ। ਬਹੁਤ ਔਖੀ ਗੱਲ ਹੈ ਬਿਰਲੇ ਪੁਰਸ਼ਾਂ ਦੇ ਇਸ ਦੁਰਗਾਹ ਵਿੱਚ ਮਾਣ ਪ੍ਰਾਪਤ ਕਰਦੇ ਹੈ। ਉਸਤਤ ਨਿੰਦਿਆ ਨਾਹੀ ਜੇ ਕੰਚਨ ਲੋਹ ਸਮਾਨ ਪਉ ਨਾਨਕ ਸੁਮਰੇ ਮਨਾ ਮੁਕਤ ਦਾਹੇ ਤੈ ਜਾ। ਜੀਵਨ ਮੁਕਤ ਪੁਰਸ਼ ਜਿਹੜੇ ਸੰਸਾਰ ਵਿੱਚ ਜੀਂਦੇ ਹੀ ਮੁਕਤ ਨੇ, ਉਹਨਾਂ ਪੁਰਸ਼ਾਂ ਦੇ ਲੱਛਣ ਗੁਰੂ ਅਰਜਨ ਦੇਵ ਮਹਾਰਾਜ ਨੇ ਗੁਰਸਿੱਖਾਂ ਨੂੰ ਦੱਸੇ ਨੇ। ਭਾਈ ਇੱਕ ਤਾਂ ਮਰ ਕੇ ਮੁਕਤੀ ਮੁਕਤੀ ਨੀ ਕਿਸੇ ਨੂੰ ਮਿਲਦੀ, ਜੀਂਦੇ ਮਿਲ ਜਾਂਦੀ ਹੈ। ਜੀਂਦੇ ਮੁਕਤ ਪੁਰਸ਼ ਜਿਹੜੇ ਨੇ ਉਹਨਾਂ ਦੇ ਲੱਛਣ ਗੁਰੂ ਅਰਜਨ ਦੇਵ ਮਹਾਰਾਜ ਨੇ ਸੁਖਮਨੀ ਸਾਹਿਬ ਵਿੱਚ ਤੁਸੀਂ ਰੋਜ਼ ਪੜ੍ਹਦੇ ਹੋਵੋਗੇ। ਬਹੁਤ ਸਾਰੇ ਗੁਰਮੁਖ ਜਿਹਨੇ ਨਹੀਂ ਪੜ੍ਹਿਆ ਹੋਇਆ, ਭਾਈ ਗੁਰਮੁਖੋ, ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਪ੍ਰਭ ਕੀ ਆਗਿਆ ਆਤਮ ਹਿਤਾਵ ਹੈ, ਜੀਵਨ ਮੁਕਤ ਸੋਹ ਕਹਾਵ ਹੈ, ਜੈਸਾ ਹਰਕ ਤੈਸਾ ਉਸ ਸੋਗ, ਕਿਸੇ ਨੂੰ ਖੁਸ਼ੀ ਕਮੀ ਬਰਾਬਰ ਹੈ, ਸਦਾ ਆਨੰਦ ਤੈ ਨਹੀਂ ਪਿਓ, ਤੈਸਾ ਸੁਵਰਨ ਤੈਸੀ ਉਸ ਮਾਟੀ, ਕਿਸੇ ਨੂੰ ਸੋਨਾ ਮਿੱਟੀ ਬਰਾਬਰ ਦਿਸਦਾ ਹੋਵੇ, ਜੈਸਾ ਅੰਮ੍ਰਿਤ ਤੈਸੀ ਬਿਖ ਖਾਟੀ, ਜੈਸਾ ਅੰਮ੍ਰਿਤ ਜਿੱਦਾਂ ਦਾ ਅੰਮ੍ਰਿਤ ਉਦਾਂ ਦੀ ਜੈ ਹੋਵੇ, ਜੈਸਾ ਮਾਨ ਤੈਸਾ ਅਭਿਮਾਨ, ਜੈਸਾ ਰੰਗ ਤੈਸਾ ਰਾਜਾਨ, ਜਿੱਦਾਂ ਦਾ ਰਾਜਾ ਉਦਾਂ ਦਾ ਗਰੀਬ ਹੋਵੇ, ਜੋ ਵਰਤਾਏ ਸਾਈ ਜੁਗਤ ਨਾਨਕੋ ਪੁਰਖ ਕਹੀ ਹੈ ਜੀਵਨ ਮੁਕਤ। ਪੰਜਵੇਂ ਪਾਤਸ਼ਾਹ ਜੀ ਨੂੰ ਗੁਰਸਿੱਖਾਂ ਨੇ ਕਿਹਾ ਮਹਾਰਾਜ ਬੜੀ ਔਖੀ ਗੱਲ ਹੈ ਕਿ ਕੋਈ ਪੁਰਸ਼ ਇਹਦੇ ਤੇ ਤੁਰਿਆ ਵੀ, ਮੁਰਦੇ ਨੂੰ ਦੁਸ਼ਮਣ ਮਿੱਤਰ ਬਰਾਬਰ ਹੁੰਦਾ, ਮੁਰਦੇ ਨੂੰ ਜ਼ਹਿਰ ਤੇ ਅੰਮ੍ਰਿਤ ਵੀ ਬਰਾਬਰ, ਮੁਰਦੇ ਨੂੰ ਦੁਸ਼ਮਣ ਮਿੱਤਰ ਵੀ ਬਰਾਬਰ ਹੈ, ਰਾਜਾ ਕੰਗਾਰ ਵੀ ਮੁਰਦੇ ਨੂੰ ਬਰਾਬਰ। ਪੰਜਵੇਂ ਪਾਤਸ਼ਾਹ ਕਹਿਣ ਲੱਗੇ ਭਾਈ ਗੁਰਮੁਖ ਬਹੁਤ ਗੁਰਸਿੱਖ ਇਸ ਪੌੜੀ ਤੇ ਤੁਰੇ ਨੇ। ਕਹਿਣ ਲੱਗੇ ਮਹਾਰਾਜ ਕਿਸੇ ਦੇ ਦਰਸ਼ਨ ਕਰਾ ਦਿਓ। ਕਹਿੰਦੇ ਭਾਈ ਦਰਸ਼ਨ ਕਰਿਓ, ਗੁਜਰਾਤ ਪਿੰਡ ਹੈ ਉੱਥੇ ਇੱਕ ਸਾਡਾ ਸਿੱਖ ਹੈ ਭਾਈ ਭਖਾਰੀ, ਉਹਦੇ ਦਰਸ਼ਨ ਕਰ ਲਓ, ਜੀਵਨ ਮੁਕਤ। ਉਹ ਗੁਰਮੁਖ ਪਿਆਰਾ ਤੁਰਦਾ ਤੁਰਦਾ ਜਿਸ ਨੂੰ ਭਾਈ ਸਾਹਿਬ ਦੇ ਘਰ ਪਹੁੰਚਿਆ, ਪੁੱਛਦਾ ਪਿੰਡ, ਤੇ ਉੱਥੇ ਭਾਈ ਸਾਹਿਬ ਨੂੰ ਜਾ ਕੇ ਉਹਨੂੰ ਹੁਕਮਨਾਮਾ ਗੁਰੂ ਅਰਜਨ ਦੇਵ ਮਹਾਰਾਜ ਦਾ ਦਿਖਾਇਆ। ਹੁਣ ਗੁਰਸਿੱਖ ਨੇ ਮੱਥਾ ਟੇਕਿਆ ਹੁਕਮਨਾਮੇ ਨੂੰ, ਗੁਰਸਿੱਖ ਨੂੰ ਵੀ ਮੱਥਾ ਟੇਕਿਆ। ਅੱਜ ਕੱਲ ਤਾਂ ਸਾਧ ਸਿੰਘ ਜੀ ਬੜੀ ਬਹੁਤ ਧਰਮਾਂ ਦੀ ਲੜਾਈ ਹੋ ਗਈ ਆ, ਕੋਈ ਸਿੱਖ ਨੀ, ਸਿੱਖਾਂ ਦੀਆਂ ਸੰਸਥਾ ਕਈ ਬਣਦੀਆਂ, ਕੋਈ ਕਹਿੰਦਾ ਮੱਥਾ ਟੇਕਣਾ ਚਾਹੀਦਾ, ਕੋਈ ਕਹਿੰਦਾ ਟੇਕਣਾ ਹੀ ਨੀ ਚਾਹੀਦਾ। ਬਹੁਤ ਗੁਰਮੁਖੋ ਅੱਜ ਸਾਡੇ ਸਿੱਖਾਂ ਵਿੱਚ ਕਈ ਐਸੀਆਂ ਸੰਸਥਾ ਨੇ ਉਹ ਜਿਹੜੀਆਂ ਕਹਿੰਦੀਆਂ ਕਿਸੇ ਨੂੰ ਮੱਥਾ ਟੇਕੋ ਹੀ ਨਾ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਐਸੇ ਗੁਰੂ ਨੇ, ਜੇ ਕੋਈ ਸਿੱਖ ਦਾ ਕੋਈ ਵੀ ਫੈਸਲਾ ਹੈ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੁੱਛਣਾ ਚਾਹੀਦਾ, ਮਹਾਰਾਜ ਟੇਕੀਏ ਕਿ ਨਾ ਟੇਕੀਏ। ਜੇ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਤਾਂ ਟੇਕੋ, ਨਹੀਂ ਤਾਂ ਨਾ ਟੇਕੋ। ਉਸ ਗੁਰਸਿੱਖ ਨੇ ਉਹਨੂੰ ਮੱਥਾ ਟੇਕਿਆ, ਭਾਈ ਭਖਾਰੀ ਨੇ, ਤੂੰ ਮੇਰੇ ਗੁਰੂ ਦੇ ਕੋਲੋਂ ਆਏ, ਇੰਨਾ ਸਤਿਕਾਰ। ਉਹਨੇ ਫਿਰ ਉਹਨੂੰ ਗੁਰਸਿੱਖ ਨੂੰ ਪ੍ਰਸ਼ਾਦਾ ਛਕਾਇਆ, ਪ੍ਰਸ਼ਾਦਾ ਛਕਾ ਕੇ ਵਿਆਹ ਦਾ ਮਾਹੌਲ ਸੀ ਘਰ ਦੇ ਵਿੱਚ, ਮੁੰਡੇ ਦਾ ਵਿਆਹ ਸੀ, ਭਾਈ ਸਾਹਿਬ ਨੇ ਜਲ ਪਾਣੀ ਛਕਾ ਕੇ ਉਹਨੂੰ ਇੱਕ ਪਾਸੇ ਲੈ ਕੇ ਗਏ, ਹਲਵਾਈ ਲੱਗੇ ਹੋਏ ਆ ਤੇ ਦੂਸਰੇ ਪਾਸੇ ਬੀਬੀਆਂ ਗੀਤ ਗਾ ਰਹੀਆਂ, ਮਾਈਆਂ ਨੱਗ ਰਹੀਆਂ, ਬੜਾ ਖੁਸ਼ੀ ਦਾ ਮਾਹੌਲ ਹੈ। ਸਾਰਾ ਕੁਛ ਦਿਖਾੜ ਕੇ ਭਾਈ ਸਾਹਿਬ ਨੇ ਆਖਰ ਦੇ ਵਿੱਚ ਇੱਕ ਛੋਟੀ ਜਿਹੀ ਕੋਠੜੀ ਦਾ ਜਿੰਦਾ ਖੋਲਿਆ ਤੇ ਉਹਦੇ ਅੰਦਰ ਇੱਕ ਸੀੜੀ ਪਈ ਹੋਈ ਆ, ਇੱਕ ਸਾਧ ਸੰਗਤ ਜੀ ਕੱਪਣ ਪਿਆ ਹੋਇਆ, ਇਹ ਸਾਰੇ ਪਏ ਨੇ ਤੇ ਉਹਨੇ ਕਿਹਾ ਭਾਈ ਸਾਹਿਬ ਤੁਹਾਡੇ ਤਾਂ ਵਿਆਹ ਆ, ਤੁਸੀਂ ਇਹ ਚੀਜ਼ਾਂ ਕਾਹਦੇ ਵਾਸਤੇ ਰੱਖੀਆਂ ਹੋਈਆਂ? ਉਹ ਕਹਿੰਦੇ ਗੁਰਮੁਖਾ ਇਹਦੀ ਵੀ ਜ਼ਰੂਰਤ ਪੈਣੀ ਹੈ ਤਾਂ ਰੱਖੀ ਹੋਈ ਹੈ। ਦੂਸਰਾ ਦਿਨ ਆਇਆ, ਭਾਈ ਸਾਹਿਬ ਆਪਣੇ ਲੜਕੇ ਨੂੰ ਵਿਆਹ ਕੇ ਆਏ। ਜਿਸ ਵੇਲੇ ਵਿਆਹ ਕੇ ਭਾਈ ਸਾਹਿਬ ਮੁੜੇ, ਲੋਹੜੇ ਕਬੇਲੇ ਦਾ ਟਾਈਮ ਸੀ, ਉਹ ਲੜਕੇ ਦੀ ਮੌਤ ਹੋ ਗਈ। ਭਾਈ ਸਾਹਿਬ ਨੇ ਅੰਦਰ ਉਹੀ ਸੀੜੀ ਕੱਢੀ, ਕੱਫਣ ਕੱਢਿਆ, ਉਹ ਲੜਕੇ ਨੂੰ ਲਿਜਾ ਕੇ ਸ਼ਮਸ਼ਾਨ ਘਾਟ ਵਿੱਚ ਸੰਸਕਾਰ ਕਰਕੇ ਮੁੜ ਕੇ ਆ ਕੇ ਜਿਹੜਾ ਖੁਸ਼ੀ ਦਾ ਮਾਹੌਲ ਸੀ ਇਕਦਮ ਗਮੀ ਵਿੱਚ ਬਦਲ ਗਿਆ। ਨਾ ਤਾਂ ਭਾਈ ਸਾਹਿਬ ਦੇ ਚਿਹਰੇ ਤੇ ਵਿਆਹ ਵੇਲੇ ਵੀ ਖੁਸ਼ੀ ਸੀ ਕੋਈ, ਨਾ ਹੁਣ ਮੁੰਡੇ ਦੀ ਮੌਤ ਹੋ ਜਾਣ ਤੇ ਭਾਈ ਸਾਹਿਬ ਦੇ ਚਿਹਰੇ ਤੇ ਉਹ ਗਮੀ ਦਾ ਚਿਹਨੇ ਆਇਆ ਤੇ ਸਾਰੀ ਦੁਨੀਆਂ ਬੈਠ ਕੇ, ਸਾਰੇ ਜਿਹੜੇ ਮੰਜਿਆਂ ਤੇ ਬੈਠੇ ਸੀ, ਕੁਰਸੀਆਂ ਤੇ ਬੈਠੇ, ਸਾਰੇ ਉਤਰ ਕੇ ਥੱਲੇ ਬੈਠ ਗਏ, ਅਫਸੋਸ ਕਰਕੇ ਸਾਰੇ ਘਰਾਂ ਨੂੰ ਚਲੇ ਗਏ। ਉਸ ਗੁਰਸਿੱਖ ਨੇ ਸੋਚਿਆ ਵੀ ਇਹਨੂੰ ਪਤਾ ਸੀ ਮੇਰੇ ਮੁੰਡੇ ਨੇ ਮਰ ਜਾਣਾ, ਇਹਨੇ ਸੀੜੀ ਰੱਖੀ ਹੋਈ ਸੀ। ਕਹਿਣ ਲੱਗਾ, ਭਾਈ ਸਾਹਿਬ ਤੈਨੂੰ ਪਤਾ ਸੀ ਤੇਰੇ ਮੁੰਡੇ ਦੀ ਮੌਤ ਹੋ ਜਾਣੀ, ਤਾਂ ਕੁੜੀ ਦੀ ਜ਼ਿੰਦਗੀ ਕਿਉਂ ਖਰਾਬ ਕੀਤੀ? ਜੇ ਤੂੰ ਲੜਕੇ ਦੀ ਸ਼ਾਦੀ ਕਰਨੀ ਸੀ ਤੂੰ ਗੁਰੂ ਸਾਹਿਬਾਂ ਤੋਂ ਹੋਰ ਇਹਦੀ ਉਮਰ ਮੰਗ ਲੈਂਦਾ। ਉਹ ਫਿਰ ਭਾਈ ਸਾਹਿਬ ਜੀ ਕਹਿਣ ਲੱਗੇ, ਗੁਰਮੁਖਾ ਤੂੰ ਰੱਬ ਦੇ ਭੇਤ ਨੂੰ ਜਾਣਦਾ ਨੀ, ਤੈਨੂੰ ਪਤਾ ਇਹ ਮੁੰਡਾ ਜਿਹੜਾ ਮੇਰੇ ਜੰਮਿਆ ਹੈ ਕੌਣ ਸੀ ਪਿਛਲੇ ਜਨਮ ਵਿੱਚ? ਤੈਨੂੰ ਪਤਾ ਇਸ ਗੱਲ ਦਾ ਗਿਆਨ ਹੈ ਪਿਛਲੇ ਕਿੰਨੇ ਜਨਮਾਂ ਤੇ ਕੌਣ ਸੀ, ਪਿਛਲੇ ਜਨਮ ਵਿੱਚ ਕੌਣ ਸੀ, ਇਹਨੂੰ ਜਨਮ ਮੇਰੇ ਘਰ ਕਿਉਂ ਮਿਲਿਆ? ਤੈਨੂੰ ਇਹ ਵੀ ਨੀ ਪਤਾ ਜਿਹੜੀ ਲੜਕੀ ਮੇਰੀ ਨੂੰਹ ਬਣ ਕੇ ਆਈ ਹੈ ਪਿਛਲੇ ਜਨਮ ਵਿੱਚ ਕੌਣ ਸੀ? ਕਹਿਣ ਲੱਗਿਆ ਜੀ ਮੈਨੂੰ ਪਤਾ ਨੀ। ਕਹਿਣ ਲੱਗੇ, ਗੁਰਮੁਖਾ ਰੱਬ ਦੇ ਜਿਹੜੇ ਪ੍ਰੇਮੀ ਹੁੰਦੇ ਉਹ ਭੇਤ ਰੱਬ ਦੇ ਦਿੰਦੇ ਨੀ, ਜਦੋਂ ਕੋਈ ਸਰਪੰਚ ਜਾਂ ਪੈਂਚ ਜਾਂ ਐਮ ਐਲ ਏ ਬਣਦਾ ਉਹਨੂੰ ਸਹੁੰ ਚੁਕਾਉਂਦੇ ਆ, ਤੈਂ ਗੌਰਮੈਂਟ ਦੇ ਭੇਤ ਗੁਪਤ ਰੱਖਣੇ ਆ, ਹੋਣ ਨਜ਼ਦੀਕ ਖਦਾਏ ਦੇ ਭੇਤ ਨਾ ਕਿਸੇ ਦੇ, ਰੱਬ ਦੇ ਨੇੜੇ ਹੁੰਦੇ ਪਰ ਭੇਤ ਕਿਸੇ ਨੂੰ ਦਿੰਦੇ ਨੀ ਆ। ਇਹ ਜਿਹੜਾ ਲੜਕਾ ਪਿਛਲੇ ਜਨਮ ਵਿਚ ਤਪੱਸਿਆ ਕਰਦਾ ਸੀ, ਇੱਕ ਦਿਨ ਇਹ ਸ਼ਹਿਰ ਨੂੰ ਚਲਿਆ ਗਿਆ, ਬੇਸਵਾ ਖਿੜਕੀ ਵਿਚ ਬੈਠੀ ਸੀ, ਬੇਸਵਾ ਦੇ ਅੰਦਰ ਸਾਧੂ ਦੀ ਫੋਟੋ ਆ ਗਈ, ਸਾਧੂ ਦੇ ਅੰਦਰ ਬੇਸਵਾ ਦੀ ਫੋਟੋ ਆ ਗਈ, ਸਾਧੂ ਮੁੜ ਕੇ ਵਾਪਸ ਆਏ ਤੇ ਅੰਦਰ ਬੇਸਵਾ ਦੀ ਫੋਟੋ ਵੜ ਗਈ। ਸਿਰਫ ਇੱਕ ਦਰਸ਼ਨਾਂ ਦੀ ਇੱਛਾ ਸੀ, ਉਹ ਸਿਰਫ ਦਰਸ਼ਨਾਂ ਦੀ ਇੱਛਾ ਲੈ ਕੇ ਸਾਧੂ ਦੀ ਮੌਤ ਹੋ ਗਈ। ਕਹਿੰਦੇ ਸਾਨੂੰ ਪਤਾ ਸੀ ਸਿਰਫ ਦਰਸ਼ਨਾਂ ਦੀ ਇੱਛਾ ਹੀ ਸੀ, ਇਹਦੀ ਵਾਸ਼ਨਾ ਕਰਕੇ ਸਰੀਰ ਮਿਲਿਆ, ਇਹਨੇ ਦਰਸ਼ਨ ਕੁੜੀ ਦੇ ਕੰਮ ਇਹਦੀ ਮੌਤ ਹੋ ਜਾਣੀ। ਸਾਨੂੰ ਪਤਾ ਸੀ ਕਿ ਮੌਤ ਹੋ ਜਾਣੀ, ਤਾਂ ਉਦੋਂ ਬਰਫ ਬੁਰਫ ਹੁੰਦੀ ਨਾ ਸੀ, ਸ਼ਹਿਰ ਦੂਰ ਸੀ। ਉਹਨੇ ਕਿਹਾ ਮੈਂ ਇਸੇ ਕਰਕੇ ਕਫਨ ਤਾਂ ਸੀੜੀ ਪਹਿਲਾਂ ਹੀ ਰੱਖ ਲਿਆ ਸੀ, ਸਾਨੂੰ ਪਤਾ ਜਿਹਨ ਕੁੜੀ ਦੇ ਦਰਸ਼ਨ ਕਰਨੇ ਦੀ ਮੌਤ ਹੋ ਜਾਣੀ। ਉਹ ਬੇਸਵਾ ਦੇ ਅੰਦਰ ਸਾਧੂ ਦੀ ਫੋਟੋ ਆ ਗਈ, ਤੇ ਬੇਸਵਾ ਦੇ ਅੰਦਰ ਸਾਧੂ ਦੀ ਫੋਟੋ ਆਉਣ ਨਾਲ ਉਹਦਾ ਮਨ ਨਿਰਮਲ ਹੋ ਗਿਆ। ਕਹਿੰਦੇ ਹੁਣ ਆ ਜਿਹੜੀ ਨੂੰਹ ਮੇਰੀ ਬਣ ਕੇ ਆਈ ਹੈ, ਉਹੀ ਬੇਸਵਾ ਆਈ, ਇਹ ਹੁਣ ਗੁਰੂ ਘਰ ਦੀ ਸੇਵਾ ਕਰੂਗੀ, ਇਹਦਾ ਭਲਾ ਹੋ ਜਾਊਗਾ। ਇਸ ਕਰਕੇ ਗੁਰਮੁਖੋ ਵਾਸ਼ਨਾ ਦਾ ਵਧਿਆ ਹੋਇਆ ਸਰੀਰ ਮੁੜ ਮੁੜ ਕੇ ਜਾਮਾਂ ਵਿਚ ਆ ਜਾਂਦਾ। ਸਤਿਗੁਰੂ ਬਾਣੀ ਵਿਚ ਲਿਖਦੇ ਭਾਈ ਜਿਹੜੇ ਨਾਮ ਦੇ ਨਾਲ ਜੁੜੇ ਹੋਏ, ਨਾਮ ਧਿਆਨ ਸਾਜਨਾ ਜਨਮ ਪਦਾਰਥ ਜੀਤ ਨਾਨਕ ਧਰਮ ਐਸੇ ਚਵੇ ਕੀਤੋ ਭਵਨ ਭਲੇ। ਜਿਹੜੇ ਨਾਮ ਜਪਣ ਵਾਲੇ ਨੇ, ਧਰਮ ਰਾਜਾ ਉੱਠ ਕੇ ਉਹਨਾਂ ਨੂੰ ਨਮਸਕਾਰ ਕਰੂਗਾ। ਇਹ ਗੁਰੂ ਗ੍ਰੰਥ ਸਾਹਿਬ ਦਾ ਵਚਨ ਹੈ, ਝੂਠਾ ਨਹੀਂ ਹੈ, ਕਿਸੇ ਹੋਰ ਬੰਦੇ ਦਾ ਵਚਨ ਨਹੀਂ ਹੈ, ਕਿਸੇ ਦਾ। ਇਹ ਸਤਿਪੁਰਸ਼ਾਂ ਦੀ ਦਰਗਾਹ ਚੋਂ ਆਈ ਹੋਈ ਬਾਣੀ ਹੈ। ਨਾਨਕ ਧਰਮ ਐਸੇ ਚਵੇ ਕੀਤੋ ਭਵਨ ਭਲੇ। ਜਿਹੜੇ ਪਾਪੀ ਪੁਰਸ਼ ਨੇ ਉਹਨਾਂ ਦਾ ਵੀ ਸਤਿਗੁਰੂ ਜੀ ਨੇ ਦ੍ਰਿਸ਼ਟਾਂਤ ਦਿੱਤਾ। ਪਾਪੀ ਕਰਨ ਕਮਾਵਦੇ ਕਰਦੇ ਹਾਏ ਹਾਏ, ਨਾਨਕ ਜਿਉਂ ਮਥਨ ਮਧਾਣੀਆਂ ਤੇ ਉਹ ਮਥੇ ਕਰਨ ਰਹਿ। ਜਿਹਦਾ ਮਧਾਣੀਆਂ ਦੁੱਧ ਦੇ ਵਿੱਚੋਂ ਮੱਖਣ ਬੱਕਰਾ ਕੱਢ ਦਿੰਦੀਆਂ, ਲੱਸੀ ਬੱਕਰੀ ਕੱਢ ਦਿੰਦੀਆਂ, ਇੱਦਾਂ ਧਰਮ ਰਾਜਾ ਉਹਨਾਂ ਪੁਰਖਾਂ ਨੂੰ ਸਜ਼ਾ ਦਿੰਦਾ, ਉਹਨਾਂ ਦੇ ਪਾਪ ਹੁਣ ਵੱਖਰੇ ਕੱਢ ਕੇ ਰੱਖ ਦਿੰਦਾ। ਦੁਨੀਆਂ ਵਿੱਚ ਭਾਵਾਂ ਰਾਜਾ ਮਹਾਰਾਜਾ ਹੋਵੇ, ਸਤਿਗੁਰੂ ਜੀ ਬਾਣੀ ਵਿਚ ਲਿਖਦੇ ਵੱਡਾ ਹੋਆ ਗੁਣੀਦਾਰ, ਗੜ ਸੰਗਲ ਘੱਤ ਚਲਾਇਆ, ਅੱਗੇ ਕਰਨੀ ਕੀਰਤ ਵਾਚੀ ਹੈ, ਮੈਂ ਲੇਖਾ ਕਰ ਸਮਝਾਇਆ। ਕਹਿੰਦੇ ਧਰਮ ਰਾਜਾ ਕੁਮਾਰ ਰਾਜਾ ਵੀ ਕੋਈ ਹੋਵੇ, ਉਹਦੇ ਗੜ ਸੰਗਲ ਪਾ ਕੇ ਪੇਸ਼ ਕੀਤਾ ਜਾਊ। ਨਾਮ ਜਪਣ ਵਾਲੇ ਪੁਰਖਾਂ ਨੂੰ ਸੰਗਲ ਪਾ ਕੇ ਪੇਸ਼ ਨਹੀਂ ਕੀਤਾ ਜਾਂਦਾ। ਗੁਰਮੁਖੋ ਗੁਰਬਾਣੀ ਨੇ ਮਹਿਮਾ ਗਾਈ ਹੈ ਉਹਨਾਂ ਪੁਰਖਾਂ ਦੀ, ਜਿਹੜੇ ਪੁਰਖ ਨਾਮ ਨਾਲ ਜੁੜੇ ਹੋਏ ਨੇ, ਉਹ ਪਰਮੇਸ਼ਰ ਦੀ ਦਰਗਾਹ ਦੇ ਵਿਚ ਵੀ ਉਹਨਾਂ ਦੇ ਮੁੱਖ ਉਜਲੇ ਨੇ, ਤੇ ਉਹਨਾਂ ਦੇ ਨਾਲ ਜਿਹੜੇ ਪੁਰਖ ਜੁੜਦੇ ਨੇ ਉਹ ਵੀ ਭਾਵ ਸਾਗਰ ਨੂੰ ਤਰ ਜਾਂਦੇ ਆ। ਜਿਹਨਾਂ ਦੇ ਸਤਿਗੁਰੂ ਜੀ ਕਹਿੰਦੇ ਸਫਲ ਜੀਵਨ ਸਫਲ ਤਾਂ ਕਾ ਸੰਗ, ਜਾਂ ਕੇ ਮਨ ਲਾਗਾ ਹਰ ਕੰਮ। ਜਿਹਨਾਂ ਨੂੰ ਹਰੀ ਦੇ ਪਰਮੇਸ਼ਰ ਦਾ ਨਾਮ ਦਾ ਰੰਗ ਲੱਗਿਆ ਹੋਇਆ, ਉਹਨਾਂ ਦਾ ਜੀਵਨ ਤਾਂ ਸਫਲ ਹੀ ਆ, ਉਹਨਾਂ ਦਾ ਸੰਗ ਕੀਤਾ ਹੋਇਆ ਵੀ ਸਫਲ ਹੈ। ਜਿਹੜੇ ਕਹਿੰਦੇ ਨੇ ਭਾਈ ਸਾਧੂਆਂ ਤੋਂ ਬਾਹਰ ਹੀ ਹੋ ਕੇ ਅਸੀਂ ਪਰਮੇਸ਼ਰ ਨੂੰ ਮਿਲਣ ਮੰਗੇ, ਸਤਿਗੁਰੂ ਜੀ ਕਹਿੰਦੇ ਸਾਧ ਜਨਾਂ ਤੇ ਬਾਹਰੀ ਸੇ ਰਹਿਣ ਅਕੇਲੜੀਆ, ਤਿੰਨ ਦੁੱਖ ਨਾ ਕਮਹੂੰ ਉਤਰੈ ਸੇ ਜੰਮ ਕੇ ਵਸ ਪੜੀ ਆ। ਉਹ ਜੰਮ ਦੇ ਫੰਦੇ ਤੋਂ ਬਚਣਗੇ ਨੀ ਜਿਹੜੇ ਸਾਧੂਆਂ ਤੋਂ ਬਾਹਰੇ ਹੋ ਕੇ। ਚੌਥੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਇੱਕ ਬਚਨ ਲਿਖਦੇ, ਕਹਿੰਦੇ ਬਿਨ ਗੁਰ ਮੂੜ ਪਏ ਹੈ ਮਨ ਮੁੱਖ, ਤੇ ਮੋਹ ਮਾਇਆ ਨਿਤ ਫਾਥਾ, ਤਿੰਨ ਸਾਧੂ ਚਰਨ ਨਾ ਸੇਵੇ ਕਬਹੂੰ, ਤਿੰਨ ਸਭ ਜਨਮ ਅਕਾਥਾ, ਜਿਨ ਸਾਧੂ ਚਰਨ ਸਾਧ ਪਗ ਸੇਵੇ, ਤਿੰਨ ਸਫਲਿਓ ਜਨਮ ਸਨਾਥਾ, ਮੋਕੋ ਕੀਜੈ ਦਾਸ ਦਾਸ ਦਾਸਨ ਕੋ, ਹਰ ਦਇਆ ਧਾਰ ਜਗਨਨਾਥਾ। ਬਹੁਤ ਸਾਧ ਸੰਗਤ ਜੀ ਮਹਾਂਪੁਰਸ਼ਾਂ ਨੇ ਸੰਸਾਰ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ, ਗੁਰਮੁਖ ਪਿਆਰਿਆਂ ਨੇ ਕੀਰਤਨ ਦੁਆਰਾ ਤੁਹਾਨੂੰ ਦੱਸਿਆ, ਜੋ ਦਿਨ ਆਵੇ ਸੋ ਦਿਨ ਜਾਈ, ਰਹਿਣ ਕਰਨਾ ਕੋਚ ਰਹਿਣ ਛਰਨਾ, ਸੰਗ ਚਲਦ ਹੈ ਸੰਗ ਹੀ ਚਲਣਾ, ਦੂਰ ਗਮਨ ਸਿਰ ਉੱਪਰ ਮਰਨਾ, ਕਿਆ ਤੂੰ ਸੋਇਆ ਜਾਗ ਜਾਣਾ, ਤੈ ਜੀਵਨ ਜਗ ਸੱਚ ਕਰ ਜਾਣਾ। ਸਰ ਜਿਹੜਾ ਸੰਸਾਰ ਵਿਚ ਜੀਵਨ ਕਿਸੇ ਵੀ ਮਨੁੱਖ ਨੂੰ ਮਿਲਿਆ ਹੈ, ਭਾਈ ਮਨੁੱਖ ਜਾਤੀ ਹੈ, ਉਹ ਇਸ ਗੱਲ ਦੀ ਵਿਚਾਰ ਕਰੇ। ਹੁਣ ਤਾਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਪਹਿਲਾਂ ਵੇਦ ਸ਼ਾਸਤਰ ਉਹਨਾਂ ਦੇ ਪਾਠ ਕੀਤੇ ਜਾਂਦੇ ਸਨ ਜੀਵ ਦੇ ਭਲੇ ਵਾਸਤੇ, ਪਰ ਸਿੱਖ ਧਰਮ ਵਿਚ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਨੇ ਵੱਡੀ ਕਿਰਪਾ ਸਾਡੇ ਤੇ ਕੀਤੀ ਹੈ, ਤੇ ਜਦੋਂ ਕੋਈ ਭਾਈ ਸਮਾਂ ਬਣ ਜਾਂਦਾ ਕਿਸੇ ਵੀ ਪੁਰਖ ਤੇ ਹਰਕ ਤੇ ਬਣਦਾ, ਉਹ ਸਮੇਂ ਅਨੁਸਾਰ ਮਨੁੱਖ ਦੇ ਜਿੰਨੇ ਸਵਾਸ ਹੁੰਦੇ ਨੇ ਉਹ ਸਵਾਸ ਪੂਰੇ ਲੈ ਕੇ ਮਨੁੱਖ ਸੰਸਾਰ ਵਿਚੋਂ ਚਲੇ ਜਾਂਦਾ, ਸਵਾਸਾਂ ਦੀ ਗਿਣਤੀ ਹੁੰਦੀ ਹੈ। ਜਦੋਂ ਸਤਿਗੁਰੂ ਨਾਨਕ ਦੇਵ ਮਹਾਰਾਜ ਨੇ ਮਰਦਾਨੇ ਨੇ ਕਿਹਾ, ਮਹਾਰਾਜ ਸੱਚੇ ਪਾਤਸ਼ਾਹ ਮੇਰੇ 90 ਸਵਾਸ ਬਾਕੀ ਨੇ। ਸਤਿਗੁਰੂ ਜੀ ਕਹਿਣ ਲੱਗੇ, ਬਾਲਿਆ ਸਵਾਸ ਮਰਦਾਨੇ ਦੇ ਗਿਣ। ਜਦੋਂ 90 ਸਵਾਸ ਪੂਰੇ ਹੋਏ, ਮਰਦਾਨੇ ਦੀ ਦੇਹ ਠੰਡੀ ਹੋਈ, ਸਤਿਗੁਰੂ ਨਾਨਕ ਦੇਵ ਮਹਾਰਾਜ ਨੇ ਅੱਧੀ ਚਾਦਰ ਆਪਣੀ ਤੇ ਅੱਧੀ ਬਾਲੇ ਦੀ ਚਾਦਰ ਪਾਈ ਤੇ ਮਰਦਾਨੇ ਦਾ ਸੰਸਕਾਰ ਕੀਤਾ, ਤੇ ਫਿਰ ਬਾਲੇ ਨੂੰ ਸਤਿਗੁਰੂ ਜੀ ਕਹਿਣ ਲੱਗੇ, ਬਾਲਿਆ ਇਹ ਰਬਾਬ ਸਾਨੂੰ ਫੜਾ। ਸਾਰੀ ਜੀਵਨ ਦੇ ਵਿਚ ਗੁਰੂ ਨਾਨਕ ਸਾਹਿਬ ਨੇ ਰਬਾਬ ਨਹੀਂ ਫੜੀ, ਰਬਾਬ ਵਜਾਈ ਮਰਦਾਨੇ ਨੇ ਤੇ ਗੁਰੂ ਨਾਨਕ ਸਾਹਿਬ ਨੇ ਕੀਰਤਨ ਕੀਤਾ ਤੇ ਸਾਰੀ ਜ਼ਿੰਦਗੀ ਦੇ ਵਿੱਚ ਇੱਕ ਦਿਨ ਗੁਰੂ ਨਾਨਕ ਸਾਹਿਬ ਨੇ ਰਬਾਬ ਫੜੀ ਆ ਮਰਦਾਨੇ ਦੇ ਸੰਸਕਾਰ ਤੋਂ ਬਾਅਦ ਫਿਰ ਸਤਿਗੁਰੂ ਜੀ ਨੇ ਰਬਾਬ ਫੜੀ ਤੇ ਇਹ ਸ਼ਬਦ ਪੜਿਆ ਸੱਜਣ ਮੇਰੇ ਰੰਦਲੇ ਜਾਏ ਸੁੱਤੇ ਜੀਰਾਨ ਹੰਬੀ ਬੰਜਾ ਡੋਮਣੀ ਰੋਵਾਂ ਚੀਣੀ ਮਾਂ ਰੰਗ ਮਾਣ ਲੈ ਪਿਆਰਿਆ ਜਾ ਦਿਨ ਡੋਬਨ ਨਾ ਹੁੰਦਾ ਦਿਨ ਥੋੜ ਕੇ ਥੱਕੇ ਪਿਆ ਪੁਰਾਣਾ ਚੋਲਾ ਤੇ ਨਵੇਂ ਸਵਾਸ ਤੋਂ ਬਾਅਦ ਸਤਿਗੁਰੂ ਜੀ ਨੇ ਉਹਦਾ ਸੰਸਕਾਰ ਕੀਤਾ ਭਾਈ ਗੁਰਮੁਖੋ ਸਵਾਸ ਗਿਣਤੀ ਕਰਕੇ ਸਰੀਰ ਵਿੱਚ ਪਾ ਦਿੱਤੇ ਨੇ ਉਹ ਚਾਹੇ ਮਨੁੱਖ ਕੋਈ ਸੌਂ ਕੇ ਗਵਾ ਲਵੇ ਚਾਹੇ ਕੋਈ ਭਾਈ ਬਹਿ ਕੇ ਨਾਮ ਜਪ ਕੇ ਸਵਾਸਾਂ ਨੂੰ ਸਫਲਾ ਕਰ ਲਵੇ ਜੇ 12 ਸਵਾਸ ਮਨੁੱਖ ਦੇ ਬੈਠੇ ਨੂੰ 12 ਆਉਂਦੇ ਨੇ ਤੁਰਦੇ ਫਿਰਦੇ ਨੂੰ 18 ਆਉਂਦੇ ਨੇ ਤੇ ਸੁੱਤੇ ਪਏ ਨੂੰ ਉਹੀ ਸਵਾਸ 32 ਹੋ ਜਾਂਦੇ ਨੇ ਤੇ ਵਿਸ਼ਿਆਂ ਵਿਕਾਰਾਂ ਵਿੱਚ ਉਹੀ ਸਵਾਸ 64 ਬਤੀਤ ਹੋ ਜਾਂਦੇ ਨੇ ਬੈਠ 12 ਚਲਤ 18 ਸੋਵਿਤ 32 ਮੈਥਨ 64 ਜਾਵੇ ਭਈ ਇੰਨੇ ਸਵਾਸ ਖਤਮ ਹੁੰਦੇ ਨੇ ਜਿਹੜਾ ਮਨੁੱਖ ਗੁਰਬਾਣੀ ਪੜਨ ਵਿੱਚ ਆਪਣਾ ਸਮਾਂ ਬਤੀਤ ਕਰਦਾ ਉਹਦੇ ਜਿੰਨੇ ਸਵਾਸ ਗੁਰਬਾਣੀ ਨਾਲ ਕਰਕੇ ਜਾਂ ਗੁਰੂ ਦੁਆਰੇ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਕੇ ਬਤੀਤ ਹੋ ਜਾਂਦੇ ਆ ਉਹ ਸਵਾਸ ਪਾਈ ਉਸ ਮਨੁੱਖ ਦੇ ਸਫਲੇ ਗਿਣੇ ਜਾਂਦੇ ਆ ਇਸ ਕਰਕੇ ਜਾਣ ਵਾਲੇ ਗੁਰਮੁਖ ਪਿਆਰੇ ਤਾਂ ਇੱਕ ਸਾਨੂੰ ਸੁਨੇਹਾ ਦੇ ਜਾਂਦੇ ਆ ਭਾਈ ਗੁਰਮੁਖੋ ਜਿੱਦਾਂ ਅਸੀਂ ਗਏ ਇਸੇ ਤਰ੍ਹਾਂ ਤੁਸੀਂ ਵੀ ਆ ਜਾਣਾ ਸਾਰੇ ਮਨੁੱਖ ਆਪਣੇ ਆਪਣੇ ਅੰਦਰ ਝਾਤੀ ਮਾਰੋ ਪਤਾ ਨੀ ਭਾਈ ਕਿਹੜੇ ਸਮੇਂ ਇਸ ਦਾ ਸਮਾਂ ਆਜੂਗਾ ਹਰ ਜਪਦਿਆਂ ਖਿੰਨ ਢਿੱਲ ਨਾ ਕੀਜੇ ਮੇਰੀ ਜਿੰਦੜੀਏ ਮਤ ਜਾਪੇ ਸਾਹਿਬ ਆਵੇ ਕਿ ਨਾ ਆਵੇ ਰਾਮ ਚੌਥੇ ਪਾਤਸ਼ਾਹ ਜੀ ਕਹਿੰਦੇ ਪਤਾ ਨੀ ਵੇ ਸਵਾਸ ਕਦੋਂ ਆਵੇ ਜਾਂ ਕਦੋਂ ਨਾ ਆਵੇ ਇਸ ਕਰਕੇ ਗੁਰਮੁਖੋ ਜਿਹੜਾ ਮਨੁੱਖ ਸੰਸਾਰ ਵਿੱਚੋਂ ਕੱਚਾ ਜਿੱਦਾਂ ਕੁਮਾਰ ਦੇ ਚੱਕ ਤੇ ਭਾਂਡਾ ਕੱਚਾ ਟੁੱਟ ਜਾਵੇ ਨਾ ਉਹਨੂੰ ਕੱਚੇ ਭਾਂਡੇ ਨੂੰ ਕੁਮਾਰ ਮੁੜ ਕੇ ਫਿਰ ਕੁੱਟ ਛਾਣ ਕੇ ਉਹਦਾ ਭਾਂਡਾ ਮੁੜ ਕੇ ਤਿਆਰ ਕਰ ਦਿੰਦਾ ਜਿਹੜਾ ਭਾਂਡਾ ਫਿਰ ਸਾਧ ਸਿੰਘ ਜੀ ਆਵੇ ਦੇ ਵਿੱਚ ਜਾ ਕੇ ਲਾਰ ਹੋ ਜਾਂਦਾ ਨਾ ਉਹ ਫਿਰ ਭਾਂਡਾ ਟੁੱਟ ਜਾਵੇ ਮੁੜ ਕੇ ਉਹਦਾ ਭਾਂਡਾ ਬਣਦਾ ਨੀ ਜਿਹੜੇ ਦੁਨੀਆਂ ਵਿੱਚੋਂ ਕੱਚੇ ਮਨੁੱਖ ਚਲੇ ਗਏ ਸਤਿਗੁਰੂ ਜੀ ਗੁਰੂ ਗ੍ਰੰਥ ਸਾਹਿਬ ਵਿੱਚ ਦੱਸਿਆ ਕੱਚੇ ਕੌਣ ਨੇ ਕੱਚਿਆਂ ਦੀ ਨਿਸ਼ਾਨੀ ਦੱਸੀ ਆ ਜਿਨ੍ਹਾਂ ਦੇ ਹਿਰਦੇ ਅੰਦਰ ਗੱਲ ਹੋਰ ਹੁੰਦੀ ਹੈ ਮੂੰਹ ਤੇ ਗੱਲ ਹੋਰ ਹੁੰਦੀ ਦਿਲੋਂ ਮੁਹੱਬਤ ਜਿਨ ਸਹੀ ਸੱਚਿਆ ਜਿਨ ਮਨ ਹੋਰ ਮੁੱਖ ਹੋਰ ਕਾਂਢੇ ਕੱਚੇ ਉਹ ਕੱਚੇ ਨੇ ਮੁੜ ਕੇ ਜਨਮ ਦੇ ਵਿੱਚ ਆਉਣਗੇ ਆਉਣ ਤੇ ਪੱਕਿਆਂ ਦੀ ਨਿਸ਼ਾਨੀ ਸਤਿਗੁਰੂ ਜੀ ਕਹਿੰਦੇ ਮਨ ਸਾਚਾ ਮੁੱਖ ਸਾਚਾ ਸੋਏ ਅਵਰ ਨਾ ਪੇਖੈ ਏਕਸ ਬਿਨ ਕੋਏ ਨਾਨਕੇ ਲੱਛਣ ਬ੍ਰਹਮ ਗਿਆਨੀ ਹੋਏ ਜਿਨ੍ਹਾਂ ਦੇ ਅੰਦਰ ਹਿਰਦੇ ਵਿੱਚ ਵੀ ਉਹੀ ਗੱਲ ਹੈ ਤੇ ਬਾਹਰ ਮੂੰਹ ਦੇ ਵਿੱਚ ਵੀ ਉਹੀ ਗੱਲ ਹੈ ਉਹ ਪੁਰ ਸੰਸਾਰ ਵਿੱਚੋਂ ਮੁੜ ਕੇ ਉਹਨਾਂ ਦਾ ਜਨਮ ਨਹੀਂ ਹੁੰਦਾ ਬਾਕੀ ਤਾਂ ਸੰਸਾਰ ਵਿੱਚ ਜਨਮਾਂ ਦੇ ਬੱਝੇ ਆਉਂਦੇ ਜਨਮਾਂ ਦੇ ਬੱਝੇ ਚਲੇ ਜਾਂਦੇ ਆ ਕੋਈ ਕਿਸੇ ਜਨਮ ਵਿੱਚ ਕੋਈ ਜਾਨਵਰ ਬਣ ਜਾਂਦਾ ਕੋਈ ਕੁੱਤਾ ਬਣ ਜਾਂਦਾ ਕੋਈ ਭਾਡਾ ਬਣ ਜਾਂਦਾ ਸੰਤ ਕੇ ਦੁੱਖਨ ਪਾਪ ਜੀਓ ਲਵੇ ਪਾਪ ਦੀ ਜੂਨ ਕਹਿੰਦੇ ਸੰਤਾਂ ਦੇ ਦੁਖੀ ਨੂੰ ਮਿਲਦੀ ਆ ਸੱਪ ਦੀ ਜੂਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮੇਰੇ ਮਹਾਰਾਜ ਕਹਿੰਦੇ ਸੱਪ ਦੀ ਜੂਨ ਸੰਤਾਂ ਦੇ ਦੁਖੀ ਨੂੰ ਮਿਲਦੀ ਹੈ ਸੰਤਨ ਕੇ ਦੁੱਖਨ ਸਰਪ ਜੂਨ ਪਾਏ ਉਹਨੂੰ ਸੰਤ ਦੇ ਦੁਖੀ ਨੂੰ ਸੱਪ ਦੀ ਜੂਨ ਮਿਲੂ ਸੰਤਨ ਕੇ ਦੁੱਖਨ ਤ੍ਰਿਗਤ ਜੂਨ ਕਰਮਾਏ ਜਿਹੜੀਆਂ ਕਿਹੜੀਆਂ ਜੂਨਾਂ ਗੰਦਗੀ ਦੇ ਵਿੱਚ ਕੀੜੇ ਨੇ ਸਾਧ ਸੰਗਤ ਜੀ ਬਿਸ਼ਟਾ ਦੇ ਵਿੱਚ ਕੀੜੇ ਨੇ ਮਨੁੱਖ ਕੀੜਾ ਵੀ ਬਣ ਸਕਦਾ ਤੇ ਮਨੁੱਖ ਭਾਈ ਪਰਮੇਸ਼ਰ ਵੀ ਬਣ ਸਕਦਾ ਮਨ ਇੱਛੇ ਸੁਖ ਮਾਣ ਦਾ ਇਸ ਨਾਹੀਂ ਬਸੂਰੇ ਸੋ ਪ੍ਰਭ ਚੇਤਨੇ ਆ ਵੀ ਬਿਸ਼ਟਾ ਕੇ ਕੀੜੇ ਜਿਹਨੂੰ ਪਰਮੇਸ਼ਰ ਚੇਤੇ ਨਹੀਂ ਆਉਂਦਾ ਕਹਿੰਦੇ ਬਿਸ਼ਟਾ ਦਾ ਕੀੜਾ ਸਮਝ ਲਓ ਗੰਦਗੀ ਦਾ ਕੀੜਾ ਹੀ ਆਉ ਤੇ ਜਿਹਨਾਂ ਨੂੰ ਪਰਮੇਸ਼ਰ ਚੇਤੇ ਆਉਂਦਾ ਭਾਈ ਉਹਨਾਂ ਦੀ ਮਹਿਮਾ ਤਾਂ ਗੁਰਬਾਣੀ ਨੇ ਵੀ ਗਾਈ ਆ ਨਾਮ ਧਿਆਏ ਸਾਜਨਾ ਜਨਮ ਪਦਾਰਥ ਜੀ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਜਿਨੀ ਨਾਮ ਧਿਆਇਆ ਗਏ ਮੁਸਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਸਰੀਰ ਤਾਂ ਸਾਧ ਸੰਗੀ ਤਿੰਨ ਅਵਸਥਾ ਮਿਲਦੀਆਂ ਨੇ ਮਨੁੱਖ ਨੂੰ ਬਾਲ ਜਵਾਨੀ ਬਿਰਧ ਪੁਣ ਤੀਨ ਅਵਸਥਾ ਚ ਪਹਿਲਾਂ ਬਾਲ ਅਵਸਥਾ ਵਿੱਚ ਮਨੁੱਖ ਨੂੰ ਬਹੁਤਾ ਕੋਈ ਗਿਆਨ ਨਹੀਂ ਹੁੰਦਾ ਬੱਚੇ ਨੂੰ ਮੈਂ ਕੀ ਕਰਨ ਆਇਆ ਤੇ ਕਿੱਥੇ ਨੂੰ ਜਾਣਾ ਕੀ ਕੀਤਾ ਕੀ ਕਰਨਾ ਚਾਹੀਦਾ ਉਹਦੇ ਵਿੱਚੋਂ ਜਵਾਨੀ ਆਉਂਦੀ ਆ ਜਵਾਨੀ ਦੀ ਉਮਰ ਇੱਕ ਸਾਧ ਸੰਗੀ ਬਹੁਤ ਵਧੀਆ ਉਮਰ ਹੈ ਇਹਦੇ ਵਿੱਚ ਮਨੁੱਖ ਔਖਾ ਸੌਖਾ ਵੀ ਸਰੀਰ ਝੱਲ ਲੈਂਦਾ ਤੇ ਤੰਗੀ ਵੀ ਕੱਟ ਲੈਂਦਾ ਤੇ ਜੇ ਭੁੱਖ ਤਰੇ ਉਹ ਵੀ ਕੱਟ ਲੈਂਦਾ ਵਡੇਪੇ ਦੇ ਵਿੱਚ ਆ ਕੇ ਫਿਰ ਚੌਥੀ ਅਵਸਥਾ ਦੀ ਇਹਨੂੰ ਵਿਆਸ ਨਹੀਂ ਉਹਦੇ ਤੋਂ ਬਾਅਦ ਚਿੱਟੇ ਵਾਲਾਂ ਤੋਂ ਬਾਅਦ ਕਾਲੇ ਤਾਂ ਹੋਣੇ ਨਹੀਂ ਹਰ ਇੱਕ ਮਨੁੱਖ ਨੂੰ ਪਤਾ ਕਿ ਮੈਨੂੰ ਚੌਥੀ ਅਵਸਥਾ ਆਉਣੀ ਨਹੀਂ ਹੈ ਪਰ ਸਤਿਗੁਰੂ ਬਾਣੀ ਵਿੱਚ ਲਿਖਦੇ ਸਿਰ ਕਾਂ ਪਿਓ ਪਗ ਡਗਮ ਕੇ ਨੈਣ ਜੋਤ ਤੇ ਹੀਨ ਕਹੋ ਨਾਨਕੇ ਬਿਦ ਪਈ ਤਉ ਨਾ ਹਰ ਰਸ ਲੀਨ ਕਹਿੰਦੇ ਪੈਰ ਲੜਖਣਾਉਣ ਲੱਗ ਗਏ ਸਿਰ ਇਹਦਾ ਖੇਡਣ ਲੱਗ ਗਿਆ ਅੱਖਾਂ ਦੀ ਜੋਤ ਜਾਂਦੀ ਲੱਗੀ ਆ ਹਲੇ ਵੀ ਮਨੁੱਖ ਉਧਰ ਨੂੰ ਤੁਰਿਆ ਨੀ ਭਗਤ ਭੀਖਣ ਜੀ ਲਿਖਦੇ ਨੈਨੂ ਨੀਰ ਬਹੇ ਤਨ ਖੀਨਾ ਪਏ ਕੇਸ ਬੁੱਧ ਬਾਣੀ ਰੂਧਾ ਕੰਠ ਸ਼ਬਦ ਨਹੀਂ ਉਚਰੇ ਅਬ ਕਿਆ ਕਰੇ ਪੁਰਾਣੀ ਕਹਿੰਦੇ ਅੱਖਾਂ ਚੋਂ ਪਾਣੀ ਵਗਣ ਲੱਗ ਗਿਆ ਸਰੀਰ ਕਮਜ਼ੋਰ ਹੋ ਗਿਆ ਪਏ ਕੇਸ ਦੁੱਧ ਬਾਣੀ ਦੁੱਧ ਵਰਗੇ ਚਿੱਟੇ ਕੇਸ ਹੋ ਗਏ ਰੂਦਾ ਕੰਠ ਗਲ ਦੇ ਵਿੱਚੋਂ ਸ਼ਬਦ ਸਪਸ਼ਟ ਨਹੀਂ ਸਾ ਨਿਕਲਦਾ, ਕੀ ਮੈਂ ਕਹਿੰਦਾ ਉਹ ਸਮਝ ਨਹੀਂ ਆਉਂਦੀ ਮੋਹਰੇ, ਹਲੇ ਵੀ ਕਹਿੰਦੇ ਹੁਣੇ ਪ੍ਰਾਣੀ ਕਰ ਵੀ ਕੀ ਸਕਦਾ। ਇਸ ਕਰਕੇ ਸਤਿਗੁਰੂ ਜੀ ਬਾਣੀ ਵਿੱਚ ਲਿਖਦੇ, ਫਰੀਦ ਸਾਹਿਬ ਲਿਖਦੇ, ਫਰੀਦਾ ਚੱਪਣ ਚੰਨਣ ਰਾਤਾਂ ਸੇ ਸੁਣੀਆਂ ਬਹਿ ਗਏ। ਚੱਪਣ ਕਹਿੰਦੇ ਗੁਰਦਾਂ ਦੰਦ ਦੇ ਡਿੱਗ ਪਏ ਮਨੁੱਖ ਨੇ ਨਵੇਂ ਲਵਾ ਦੇ, ਚੱਪਣ ਚੱਲਣ ਲੱਤਾਂ ਲੱਤਾਂ ਰਹਿ ਗਈਆਂ, ਰਤਨ ਅੱਖਾਂ ਨੂੰ ਕਹਿੰਦੇ ਅੱਖਾਂ ਰਹਿ ਗਈਆਂ, ਅੱਖਾਂ ਦੀ ਜੋ ਘੱਟ ਗਈ ਐਨਕਾਂ ਲਾ ਤੀਆਂ ਡਾਕਟਰਾਂ ਨੇ, ਚਲੋ ਮਿਹਨਤ ਕੀਤੀ, ਇਹ ਤਾਂ ਬਹੁਤ ਦੁਨੀਆਂ ਅੱਖਾਂ ਤੋਂ ਬਿਨਾਂ ਰਹਿ ਜਾਣੀ ਸੀ। ਚੱਪਣ ਚੱਲਣ ਰਤਨ ਸੇ ਸੁਣੀਆਂ ਬਹਿ ਗਏ, ਕੰਨਾਂ ਨੇ ਜਵਾਬ ਦੇ ਦਿੱਤਾ, ਕਿਹੜੇ ਮੋਤੀ ਧਾ ਸੇ ਜਾਨੀ ਚੱਲ ਗਏ। ਬਾਬਾ ਫਰੀਦ ਸਾਹਿਬ ਕਹਿੰਦੇ ਸਰੀਰ ਨੇ ਧਾ ਮਾਰੀ, ਮੇਰੇ ਨਾਲ ਦੇ ਸਾਥੀ ਚਲੇ ਗਏ। ਮਾਤਾ ਪਿਤਾ ਦਾ ਬਹੁਤ ਦੁੱਖ ਦੀ ਗੱਲ ਹੈ, ਜਿਹੜਾ ਸਰੀਰ ਇਹਨੂੰ ਪਹਿਲਾਂ ਤੋਂ ਮਿਲਿਆ ਸੀ ਉਹ ਸਰੀਰ ਨੇ ਵੀ ਜਵਾਬ ਦੇ ਦਿੱਤਾ। ਜਾਗ ਲਿਹੋ ਰੇ ਮਨਾ ਜਾਗ ਲਿਹੋ ਕਹਾਂ ਕਾਪਰ ਸੋਇਆ, ਜੋ ਤੈਨੂੰ ਉਪਜਿਆ ਸੰਗ ਹੀ ਸੋ ਵੀ ਸੰਗ ਨਾ ਹੋਇਆ। ਜਿਹੜਾ ਤੈਨੂੰ ਸਰੀਰ ਮਿਲਿਆ ਸੀ ਉਹ ਵੀ ਤੇਰਾ ਸੰਗੀ ਸਾਥੀ ਨਹੀਂ ਹੈ, ਤੇ ਬਾਕੀ ਮਾਤ ਪਿਤਾ ਬੰਤਾ ਸੁਖਬੰਧ ਬ੍ਰਿਸ਼ਟ ਨੀਤੀ ਅਰ ਭਾਈ ਪੂਰਵ ਜਨਮ ਕੇ ਮਿਲੇ ਸੰਜੋਗੀ ਆਂਤੇ ਕੋ ਨਾ ਸਹਾਰੇ। ਸਤਿਗੁਰੂ ਬਾਬਾ ਕਬੀਰ ਸਾਹਿਬ ਇੱਕ ਬਚਨ ਲਿਖਦੇ, ਕਬੀਰ ਇਹ ਤਨ ਜਾਏਗਾ ਸਗੋ ਤਾਂ ਲਿਖੋ ਬਹੋਰ, ਨਾਂਗੇ ਪਾਵੋਂ ਦੇ ਗਏ ਜਿਨ ਕੇ ਲਾਖ ਕਰੋੜ। ਉਸ ਵੇਲੇ ਜਦੋਂ ਦਾ ਇਹ ਬਚਨ ਲਿਖਿਆ ਉਦੋਂ ਲੱਖਾਂ ਕਰੋੜ ਬਹੁਤ ਹੁੰਦੇ ਸੀ, ਹੁਣ ਤਾਂ ਲੱਖ ਕਰੋੜ ਦੀ ਕੀਮਤ ਨਹੀਂ ਨਾ। ਜਦੋਂ ਦੀ ਇਹ ਗੱਲ ਹੈ ਕਬੀਰ ਸਾਹਿਬ ਨੇ ਲਿਖੀ ਉਦੋਂ ਲੱਖਾਂ ਕਰੋੜਾਂ ਵਾਲੇ ਰਾਜੇ ਗਿਣੇ ਜਾਂਦੇ ਸੀ। ਕਹਿੰਦੇ ਨੰਗੇ ਪੈਰੀ ਸੰਸਾਰ ਵਿੱਚੋਂ ਗਏ ਆ, ਉਹਨਾਂ ਨੂੰ ਸਰੀਰ ਤੇ ਕੱਪੜਾ ਵੀ। ਜਦੋਂ ਰਾਜਾ ਸਿਕੰਦਰ ਗਿਆ ਉਹਨੇ ਕਿਹਾ ਵੀ ਮੇਰੇ ਹੱਥ ਮੇਰੀ ਆਰਥੀ ਤੋਂ ਬਾਹਰ ਕੱਢ ਦਿਓ ਜਿੰਨੀ ਧਨ ਦੌਲਤ ਹੈ, ਮੇਰੇ ਮਗਰ ਆਵੇ ਸਾਰੇ ਸਿਪਾਹੀ, ਮੈਂ ਦੁਨੀਆਂ ਨੂੰ ਵੀ ਗੱਲ ਦੱਸ ਦੇਣੀ ਚਾਹੁੰਦਾ, ਇੰਨੀ ਧਨ ਦੌਲਤ ਮੇਰੇ ਕੋਲ ਸੀ, ਮੈਂ ਰਾਜਾ ਸੀ, ਅੱਜ ਸੰਸਾਰ ਵਿੱਚੋਂ ਮੈਂ ਖਾਲੀ ਹੱਥੀ ਚੱਲੇ। ਤੇ ਜਿਣ ਕੇ ਲਾਖ ਕਰੋੜ, ਕਬੀਰ ਸਾਹਿਬ ਇੱਕ ਵਚਨ ਹੋਰ ਲਿਖਦੇ, ਕਹਿੰਦੇ ਭਾਈ ਸਰੀਰ ਨੇ ਤਾਂ ਚਲੇ ਜਾਣਾ, ਇੱਕ ਪਰਾਉਣਾ ਕੀ ਚਾਹੀਦਾ, ਆਪਾਂ ਸਾਰੇ ਬੈਠੇ ਹਾਂ ਸਰੀਰ ਤੋਂ ਪਰਾਈਏ ਕੀ। ਕਬੀਰ ਸਾਹਿਬ ਕਹਿੰਦੇ ਕਬੀਰ ਇਹ ਤਨ ਜਾਏਗਾ, ਕਬਨੇ ਮਾਰਗ ਲਾਏ, ਕਿਹੜੇ ਰਸਤੇ ਤੈਨੂੰ ਲਾਗੇ, ਕਹਿ ਸੰਗਤ ਕਰ ਸਾਧ ਜੀ, ਕਹਿ ਹਰ ਕੇ ਗੁਣ ਗਾਏ, ਜਾਂ ਸਾਧੂ ਦੀ ਸੰਗਤ ਕਰ ਲਵੇ ਜਾਂ ਪਰਮੇਸ਼ਰ ਦੇ ਗੁਣ ਗਾਇਨ ਕਰੇ। ਉਹਦੇ ਤੋਂ ਬਾਅਦ ਸਾਧ ਸੰਗੀ ਸਰੀਰ ਦੇ ਸਵਾਸ ਪੂਰੇ ਹੋ ਗਏ। ਭੈਣਾਂ ਭਾਈ ਜਿਹੜੇ ਸਨ, ਬਾਬੇ ਫਰੀਦ ਸਾਹਿਬ ਨੇ ਬਚਨ ਲਿਖਿਆ, ਪੀਤਾ ਸਾਢੇ ਤ੍ਰੈ ਮਣ ਦੇਹਰੀ ਚੱਲੇ ਪਾਣੀ ਆਨ, ਅੰਨ ਪਾਣੀ ਦੇ ਮਸਾਲੇ ਨਾਲ ਸਰੀਰ ਚੱਲਦਾ, ਤੁਸੀਂ ਅੰਨ ਪਾਣੀ ਬੰਦ ਕਰ ਦਿਓ ਸਰੀਰ ਚੱਲਣੋਂ ਰਹਿ ਜਾਂਦਾ। ਆਇਓ ਬੰਦਾ ਦੁਨੀ ਵਿੱਚ ਵੱਧ ਅਸੋਣੀ ਬਣ, ਮਨ ਕਲ ਮੌਤ ਜਾਂ ਆਵਸੀ ਸਭ ਦਰਵਾਜ਼ੇ ਪਾ। ਬੜੀ ਕੋਸ਼ਿਸ਼ ਕੀਤੀ ਇਹਨੂੰ ਬਚਾਉਣ ਦੀ, ਸਾਰੇ ਦਰਵਾਜ਼ੇ ਭੰਨ ਕੇ ਮੌਤ ਅੰਦਰ ਆ ਬਣੀ, ਜਿਨ੍ਹਾਂ ਪਿਆਰੀਆਂ ਭਾਈਆਂ ਅੱਗੇ ਦਿੱਤਾ ਬੰਨ। ਦੇਖੋ ਬੰਦਾ ਚੱਲਿਆ ਚੋਂ ਜਣਿਆਂ ਦੇ ਕੰਨ, ਫਰੀਦਾ ਅਮਲ ਜੇ ਕੀਤੇ ਦੁਨੀ ਵਿੱਚ ਦਰ ਕੇ ਆਏਗਾ, ਜੇ ਕੋਈ ਚੰਗੇ ਅਮਲ ਕਰਕੇ ਚੱਲਿਆ ਗਿਆ ਦਰਗਾਹ ਵਿੱਚ ਕੰਮ ਆ ਗਏ, ਨਹੀਂ ਤਾਂ ਭਾਈ ਇਹਨੀ ਲੋਹਣੀ ਦੇਖਦਿਆਂ ਕੀਤੀ ਚੱਲ ਗਈ, ਫਰੀਦਾ ਲੋਕਾਂ ਆਪੋ ਆਪਣੀ ਮੈਂ ਆਪਣੀ ਪਈ, ਫਰੀਦਾ ਜਿਨ ਲੋਹਣ ਜਗ ਮੋਇਆ ਸੇ ਲੋਹਣ ਮੈਂ ਡਿੱਗ, ਕੱਜਲ ਰੇਖ ਨਾ ਸਹਿੰਦਿਆਂ ਪੰਖੀ ਸੂਏ ਬੈਠ। ਕਹਿੰਦੇ ਜਿਹੜੇ ਕੱਜਲ ਦਾ ਮਾੜਾ ਮੋਟਾ ਵੀ ਪੱਥਰ ਝਲਦੇ ਨੀ ਸੀ ਨਾ ਅੱਖਾਂ ਚ, ਉਹਨਾਂ ਅੱਖਾਂ ਚ ਮੈਂ ਪੰਛੀ ਸੂਏ ਹੋਏ ਪੰਛੀਆਂ ਨੇ ਬੱਚੇ ਦਿੱਤੇ ਹੋਏ ਦੇਖੇ ਨੇ, ਬਾਬਾ ਫਰੀਦ ਸਾਹਿਬ ਕਹਿੰਦੇ। ਉਹਦੇ ਤੋਂ ਬਾਅਦ ਗੁਰਮੁਖ ਪਿਆਰਿਓ ਜਦੋਂ ਸਰੀਰ ਚੱਕ ਲਿਆ, ਪਹਿਲੀ ਗੱਲ ਤਾਂ ਪਿੰਡਾਂ ਵਿੱਚ ਇਹ ਨੀ ਪਤਾ ਲੱਗਦਾ ਇਹ ਮੁਰਦੇ ਦਾ ਸਰੀਰ ਮੋਹਰੂ ਸਿਰ ਮੋਹਰੂ ਲਜਾਈਦਾ ਪੈਰ ਮੋਹਰੂ, ਬਹੁਤੇ ਲੋਕਾਂ ਨੂੰ ਇਸ ਗੱਲ ਦਾ ਗਿਆਨ ਨਹੀਂ। ਗੁਰਮੁਖ ਪਿਆਰਿਓ ਇੱਕ ਗੱਲ ਚੇਤਾ ਰੱਖਿਓ, ਮੈਂ ਤਾਂ ਸਾਰੀ ਜਗ੍ਹਾ ਤੇ ਗੱਲ ਕਹਿ ਦਿੰਦਾ ਹੁੰਦਾ, ਬੰਦਾ ਜਦੋਂ ਸੰਸਾਰ ਵਿੱਚ ਆਇਆ ਸਿਰ ਉਦੋਂ ਵੀ ਇਹਦਾ ਮੋਹਰੇ ਹੀ ਸੀ, ਜਦੋਂ ਸੰਸਾਰ ਵਿੱਚੋਂ ਜਾਊਗਾ ਸਿਰ ਦਾ ਧਰ ਵੀ ਮੋਹਰੇ ਹੋਊਗਾ, ਪੈਰ ਨਹੀਂ ਮੋਹਰੇ ਹੋਣਗੇ। ਜਦੋਂ ਕਿਸੇ ਨੂੰ ਮੱਥਾ ਟਪਾਉਣ ਲਜਾਈਏ ਨਾ ਚੱਕ ਕੇ ਗੁਰਦੁਆਰੇ ਨੂੰ, ਉਹਦਾ ਪੈਰ ਨਹੀਂ ਮੋਹਰੇ ਬਾੜੀਦੇ, ਪਹਿਲਾਂ ਸਿਰ ਬਾੜੀਦਾ। ਜਦੋਂ ਸੰਸਾਰ ਵਿੱਚੋਂ ਬੰਦਾ ਜਾਊਗਾ ਉਹਦਾ ਸਿਰ ਅੱਗੇ ਕਰਕੇ ਲਿਜਾਇਆ ਜਾਂਦਾ, ਸ਼ਮਸ਼ਾਨ ਘਾਟ ਤੱਕ ਸਿਰ ਅੱਗੇ ਹੀ ਜਾਊਗਾ। ਰਾਹ ਦੇ ਵਿੱਚ ਬੰਦੇ ਤਦ ਬਦਲ ਲੈਂਦੇ ਆ ਵੀ ਛਾਤੀ ਵਾਲਾ ਪਾਸਾ ਭਾਰਾ ਹੁੰਦਾ, ਪੈਰ ਵਾਲੇ ਹਲਕੇ ਹੁੰਦਾ ਪਾਸਾ, ਪਾਸਾ ਬਦਲੋ ਤੁਹਾਡਾ ਭਾਰ ਹਲਕਾ ਹੋ ਜਾਊਗਾ। ਉਹਦੇ ਤੋਂ ਬਾਅਦ ਇੱਕ ਅੱਧ ਮਾਰਗ ਭੰਨਦੇ ਜਿਹੜਾ ਘੜਾ, ਉਹ ਬਹੁਤ ਸਾਰੇ ਵਿਚਾਰ ਕਰਦੇ ਕੋਈ ਨਹੀਂ ਵੀ ਕਰਦਾ, ਪਰ ਇਹ ਵਿਚਾਰ ਸੀ ਸਿਆਣਿਆਂ ਦੀ, ਪਹਿਲਾਂ ਜ਼ਰੂਰੀ ਉਦੋਂ ਕਰਦੀ ਕੀਤੀ ਜਾਂਦੀ ਸੀ। ਉਦੋਂ ਜੋਗੀ ਜਨ ਕਈ ਦਸਮ ਦਵਾਰ ਸਵਾਸ ਚੜਾ ਦਿੰਦੇ ਸੀ, ਪਤਾ ਨਹੀਂ ਸੀ ਲੱਗਦਾ ਮਰ ਗਿਆ ਕਿ ਜਿਉਂਦਾ ਹੀ ਆ। ਉਹ ਫਿਰ ਜ਼ੋਰ ਦਾ ਪਟਾਕਾ ਸਿਰ ਦੇ ਕੋਲ ਕਰਦੇ ਸੀ, ਸਵਾਸ ਥੱਲੇ ਉਤਰ ਜਾਣ, ਜੇ ਫਿਰ ਕਿਸੇ ਦੇ ਫਿਰ ਵੀ ਨਾ ਉਤਰੇ ਤਾਂ ਜਦੋਂ ਸੰਸਕਾਰ ਕਰ ਦਿੰਦੇ ਆ ਮਗਰੋਂ ਇੱਕ ਕਪਾਲ ਕਿਰਿਆ ਕਰਦੇ ਆ, ਡੰਡਾ 7 ਵਾਰੀ ਉਹਦੇ ਸਿਰ ਨੂੰ ਲਾਉਂਦੇ ਆ, ਅੱਬਲ ਤਦ ਜ਼ੋਰ ਨਾਲ ਮਾਰਦੇ ਹੁੰਦੇ। ਉਹਦੀ ਕਿਰਿਆ ਤਾਂ ਇਹ ਸੀ ਵੀ ਜ਼ੋਰ ਨਾਲ ਸਿਰ ਚ ਮਾਰ ਦਿਓ, ਜੇ ਸਵਾਸ ਹਲੇ ਵੀ ਹੋਣ ਤਾਂ ਨਿਕਲੇ ਹੋਣ ਤਾਂ ਸਰੀਰ ਨੂੰ ਬਾਹਰ ਕੱਢ ਲਈਏ। ਆਖਰੀ ਕਪਾਲ ਕਿਰਿਆ ਹੁੰਦੀ ਜਦੋਂ ਅੱਗ ਭੜਕ ਜਾਂਦੀ, ਵੈਸੇ ਉਦੋਂ ਦੀ ਕਿਰਿਆ ਸੀ, ਵੈਸੇ ਕਰ ਲਈ ਜਾਵੇ ਤਾਂ ਮਾੜੀ ਵੀ ਨੀ ਤੇ ਨਾ ਵੀ ਕਰੀ ਜਾਵੇ ਤਾਂ ਕੋਈ ਏਡੀ ਵੱਡੀ ਗੱਲ ਵੀ ਨੀ ਆ। ਉਹਦੇ ਤੋਂ ਬਾਅਦ ਸਾਧ ਸਿੰਘ ਜੀ ਫਿਰ ਜਿਹੜਾ ਮੁਰਦੇ ਦਾ ਸੰਸਕਾਰ ਕਰਕੇ ਉਹਦੇ ਤੋਂ ਬਾਅਦ ਉਹਦੇ ਜਿਹੜੇ ਫੁੱਲ ਨੇ, ਆਮ ਤੌਰ ਤੇ ਬਹੁਤ ਲੋਕ ਹਰਿਦਵਾਰ ਪਰ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਸਾਡੇ ਸਿੱਖਾਂ ਵਾਸਤੇ ਕੀਰਤਪੁਰ ਸਾਹਿਬ ਦਾ ਬਣਾਇਆ ਸੀ, ਭਾਈ ਮੇਰੇ ਸਿੱਖ ਦੀ ਕੋਈ ਕਾਂ ਪੁੱਤਾ ਵੀ ਹੱਡੀ ਲਿਆ ਕੇ ਇੱਥੇ ਪਾ ਦੂਗਾ, ਅਸੀਂ ਇਹਦੀ ਸੰਭਾਲ ਕਰਾਂਗੇ। ਅੱਠਵੇਂ ਪਾਤਸ਼ਾਹ ਜੀ ਦੇ ਫੁੱਲ ਵੀ ਕੀਰਤਪੁਰ ਸਾਹਿਬ ਆਏ, ਸੱਤਵੇਂ ਪਾਤਸ਼ਾਹ ਜੀ ਦੇ ਫੁੱਲ ਵੀ ਕੀਰਤਪੁਰ ਸਾਹਿਬ ਆਏ ਨੇ। ਇਸ ਤਰ੍ਹਾਂ ਭਾਈ ਉਹ ਇੱਕ ਵਿਧੀ ਵਿਧਾਨ ਬਣਾ ਦਿੱਤਾ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਗੁਰ ਸਿੱਖਾਂ ਵਾਸਤੇ। ਕੋਈ ਕਿਤੇ ਵੀ ਪਵਿੱਤਰ ਜਲ ਵਿੱਚ ਉਹ ਜਲ ਪਾਏ ਜਾ ਸਕਦੇ ਨੇ ਸਾਧ ਸਿੰਘ ਜੀ। ਉਹਦੇ ਤੋਂ ਬਾਅਦ ਫਿਰ ਮੁਰਦੇ ਦਾ ਸਿਰ ਅੱਗੇ ਨੂੰ ਕਰਕੇ ਲਿਜਾਣਾ, ਪਿੱਛੇ ਨੂੰ ਕਰਕੇ ਨੀ ਲਿਜਾਣਾ, ਕਦੀ ਉਹਦੇ ਪੈਰ ਨੀ ਮੋਰ ਨੂੰ ਕਰਨੇ। ਜਦੋਂ ਤੁਸੀਂ ਇੱਕ ਹੋਰ ਦੇਖਿਓ, ਜਦੋਂ ਕਿਸੇ ਬੰਦੇ ਦੇ ਪੈਰ ਮੋਰ ਨੂੰ ਹੋਣ, ਸਿਰ ਪਿੱਛੇ ਨੂੰ ਹੋਵੇ, ਸਮਝ ਲਓ ਇਹ ਬਿਮਾਰ ਹੈ, ਬੰਦਾ ਹਸਪਤਾਲ ਨੂੰ ਲਿਜਾ ਰਹੇ ਆ, ਬਿਮਾਰ ਹੈ। ਜਦੋਂ ਸਿਰ ਮੋਹਰੇ ਹੋਊਗਾ, ਪੈਰ ਪਿੱਛੇ ਹੋਣਗੇ, ਸਮਝ ਲਓ ਸਰੀਰ ਚਲਿਆ ਗਿਆ ਸੰਸਾਰ ਵਿੱਚ, ਉਹ ਰੱਬ ਦੇ ਘਰ ਨੂੰ ਤੁਰਿਆ ਹੋਇਆ, ਇਹ ਸਿਰ ਮੋਹਰ ਨੂੰ ਕਰਕੇ ਲਿਜਾ ਰਹੇ। ਉਹਦੇ ਤੋਂ ਬਾਅਦ ਫਿਰ ਗੁਰਮੁਖ ਪਿਆਰੇ ਜਿਹੜੇ ਵਿਦਵਾਨ ਪੁਰਸ਼ਾਂ ਨੇ ਕੁਛ ਦਿਨ ਰੱਖੇ ਸੀ, ਸਤਿਯੁਗ ਵਿੱਚ 17 ਦਿਨ ਰੱਖੇ ਸੀ, ਦੁਆਪਰ ਤ੍ਰੇਤੇ ਵਿੱਚ 13 ਦਿਨ ਰੱਖੇ ਸੀ, ਕਲਯੁਗ ਦੇ ਵਿੱਚ 10 ਦਿਨ ਰੱਖੇ ਸੀ। ਆਮ ਤੌਰ ਤੇ ਤੁਸੀਂ ਕਹਾਵਤ ਸੁਣਦੇ ਹੋਵੋਗੇ, 3 ਚੋਂ ਨਾ 13 ਚੋਂ। ਆਮ ਤੌਰ ਤੇ ਬਹੁਤੇ ਲੋਕਾਂ ਨੂੰ ਇਸ ਗੱਲ ਦਾ ਗਿਆਨ ਨਹੀਂ, 3 ਚੋਂ ਨਾ 13 ਚੋਂ ਗੱਲ ਇਹ ਕਹਾਵਤ ਬਣਦੀ। 3 ਦਿਨ ਵਿਆਹ ਦੇ ਹੁੰਦੇ ਆ ਤੇ 13 ਦਿਨ ਮਰਗਦੇ ਹੁੰਦੇ, 13 ਦਿਨ ਸੋਗ ਦੇ ਹੁੰਦੇ, 3 ਦਿਨ ਖੁਸ਼ੀ ਦੇ ਹੁੰਦੇ, ਵਿਆਹ 3 ਦਿਨ ਪਹਿਲਾਂ ਮਾਈਆਂ ਲੱਗਣ ਲੱਗ ਜਾਂਦੇ। ਇਹ ਕਹਾਵਤ ਬਣੀ ਵੀ ਨਾ ਤੂੰ 3 ਚੋਂ ਨਾ 13 ਚੋਂ, ਤੇ ਤੈਨੂੰ ਕੋਈ ਖੁਸ਼ੀ ਕਮੀ ਤੇ ਪੁੱਛਦਾ ਨੀ ਆ, ਤੂੰ ਕੌਣ ਆ ਵੀ। ਉਹਦੇ ਤੋਂ ਫਾਰਮੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਅੱਗੇ ਇਕੱਠ ਕੀਤੇ ਜਾਂਦੇ ਸੀ। ਉਹਦਾ ਮਤਲਬ ਇਹ ਹੁੰਦਾ ਸੀ ਸਾਧ ਸੰਗਤ ਜੀ, ਵੀ ਆਪਾਂ ਇਕੱਠੇ ਹੋ ਕੇ ਗੁਰੂ ਅੱਗੇ ਬੇਨਤੀ ਕਰੀਏ, ਜਿਹੜਾ ਸਾਡਾ ਸਰੀਰ ਮਹਾਰਾਜ ਸੱਚੇ ਪਾਤਸ਼ਾਹ ਤੁਹਾਡੀ ਦਰਗਾਹ ਵਿੱਚ ਪਹੁੰਚਿਆ, ਉਹਦੀ ਮਹਾਰਾਜ ਸੱਚੇ ਪਾਤਸ਼ਾਹ ਸੰਭਾਲ ਕਰਨ। ਤੇ ਜੇ ਤਾਂ ਆਮ ਤੌਰ ਤੇ ਇਕੱਠ ਤੱਕ ਕੀਤੇ ਜਾਂਦੇ ਸੀ, ਇਹਨਾਂ ਵਿੱਚ ਰੱਬ ਨੂੰ ਪਤਾ ਨੀ ਬੰਦਾ ਪਿਆਰਾ ਕਿਹੜਾ ਕਿਹਦੀ ਅਰਦਾਸ ਸੁਣੀ ਜਾਣੀ, ਉਸ ਅਰਦਾਸ ਸੁਣੀ ਜਾਵੇ। ਫਿਰ ਸਤਿਗੁਰੂ ਬਾਣੀ ਵਿੱਚ ਲਿਖਦੇ, ਧਰਮ ਰਾਏ ਦਰ ਕਾਗਜ਼ ਫਾਰੇ, ਜਨ ਨਾਨਕ ਲੇਖਾ ਸਮਝਾ। ਜੇ ਅਰਦਾਸ ਪ੍ਰਵਾਨ ਹੋ ਜਾਵੇ ਪਰਮੇਸ਼ਰ ਦੀ ਦਰਗਾਹ ਦੇ ਵਿੱਚ, ਤਾਂ ਪਰ ਗੁਰੂ ਨਾਨਕ ਸਾਹਿਬ ਲੇਖਾ ਉਹਦਾ ਆਪੇ ਸਮਝ ਲੈਂਦੇ। ਸੰਤ ਬਾਬਾ ਆਇਆ ਸਿੰਘ ਜੀ ਮਹਾਰਾਜ, ਮੋਦੀ ਮਰਦਾਨ ਵਾਲੇ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਜੀ ਗੁਰੂ ਦੇਵ ਹੋਏ ਨੇ, ਉਹ ਇੱਕ ਵਾਰੀ ਬੈਠੇ ਸੀ ਸਾਧ ਸੰਗਤ ਜੀ। ਇੱਕ ਪੰਡਿਤ ਜੀ ਗਰੜ ਪ੍ਰਾਣ ਦੀ ਕਥਾ ਕਰਦਾ ਸੀ। ਉਹ ਬਾਬਾ ਜੀ ਦੇ ਕੋਲ ਇੱਕ ਮਸਤਾਨਾ ਜਾਂ ਸਿੱਖ ਸੀ, ਗੁਰਮੁਖ ਪਿਆਰਾ ਮਸਤਾਨੀ ਵਿਅਕਤੀ ਦਾ ਸਾਧੂ ਸੀ ਭਾਈ ਕੱਕੂ। ਜਦੋਂ ਭਾਈ ਕੱਕੂ ਬਾਬਾ ਜੀ ਵਾਸਤੇ ਪੁੜੀ ਲੈ ਕੇ ਆਇਆ, ਤਾਂ ਕਹਿਣ ਲੱਗਾ, ਬਾਬਾ ਜੀ ਪੁੜੀ ਛਕ ਲਓ, ਦੁੱਧ ਗਰਮ ਆ, ਫਿਰ ਦੁੱਧ ਠੰਡਾ ਹੋ ਜੂਗਾ। ਉਹ ਬਾਬਾ ਆਇਆ ਸਿੰਘ ਜੀ ਮਹਾਰਾਜ ਕਹਿਣ ਲੱਗੇ, ਗੁਰਮੁਖਾ ਠਹਿਰ ਲੈ ਕਥਾ ਸੁਣ ਲੈਣ ਦੀ। ਉਹ ਕਥਾ ਦੇ ਵਿੱਚ ਪ੍ਰਸੰਗ ਆਇਆ ਕਿ ਜਦੋਂ ਜੀਵ ਆਤਮਾ ਨੂੰ ਸਰੀਰ ਵਿੱਚੋਂ ਕੱਢ ਕੇ ਲਿਜਾਂਦੇ ਆ, ਇਹਨੂੰ 1 ਸਾਲ ਦਾ ਸਮਾਂ ਲੱਗ ਜਾਂਦਾ। ਉਹ ਭਾਈ ਕੱਕੂ ਕਹਿਣ ਲੱਗਿਆ, ਬਾਬਾ ਜੀ ਇਹ ਤਾਂ ਸਾਰੀ ਗਲਤ ਕਥਾ ਕਰਦਾ ਤੁਸੀਂ, ਇਹ ਸਾਲ ਦਾ ਸਮਾਂ ਮੈਂ ਇਹਨੂੰ 5 ਮਿੰਟਾਂ ਚ ਲੈ ਜੂੰਗਾ। ਉਹ ਪੰਡਿਤ ਜੀ ਗੁੱਸੇ ਵਿੱਚ ਆ ਗਏ। ਉਹ ਬਾਬਾ ਆਇਆ ਸਿੰਘ ਜੀ ਮਹਾਰਾਜ ਕਹਿਣ ਲੱਗੇ, ਪੰਡਿਤ ਜੀ ਗੁੱਸੇ ਚ ਨਾ ਆਓ, ਇਹ ਗੁਰੂ ਨਾਨਕ ਦੇ ਘਰ ਦੇ ਮਸਤਾਨੇ ਦਵਾਨੇ ਸਾਧ ਹੁੰਦੇ, ਇਹਨਾਂ ਦੀ ਬੜੀ ਪਹੁੰਚ ਹੁੰਦੀ ਆ, ਜੇ ਤੁਹਾਨੂੰ ਨਹੀਂ ਵਿਸ਼ਵਾਸ ਤਾਂ ਇਹਦੇ ਨਾਲ ਜਾ ਕੇ ਤੁਸੀਂ ਧਰਮਰਾਜ ਦੀ ਕਚਹਿਰੀ ਦੇਖ ਲਓ। ਉਸ ਵੇਲੇ ਭਾਈ ਕੱਕੂ ਨੇ ਪੰਡਿਤ ਜੀ ਦੀ ਬਾਂਹ ਫੜੀ, ਇੱਦਾਂ ਕਹਿਣ ਲੱਗੇ, ਮੀਟੋ ਪੰਡਿਤ ਅੱਖਾਂ ਮੀਟੀਆਂ, ਧਰਮਰਾਜ ਦੀ ਕਚਹਿਰੀ ਖੜੇ। ਧਰਮਰਾਜ ਨੇ 2 ਹਾਰ ਲਿਆਂਦੇ, ਭਾਈ ਕੱਕੂ ਦੇ ਗਰਜ ਪਾਸ ਤੇ 1 ਸਾਧ ਸੰਗਤ ਜੀ ਪੰਡਿਤ ਜੀ ਦੇ ਗਰਜ ਪਾਸ। ਕਹਿਣ ਲੱਗਿਆ, ਮੇਰੀ ਬਾਬਾ ਆਇਆ ਸਿੰਘ ਜੀ ਮਹਾਰਾਜ ਨੂੰ ਫਤਿਹ ਬੁਲਾ। ਜਦੋਂ ਅੱਖਾਂ ਮੀਟੀਆਂ ਉੱਥੋਂ ਤਾਂ ਬਾਬਾ ਆਇਆ ਸਿੰਘ ਜੀ ਦੇ ਚਰਨਾਂ ਵਿੱਚ ਬੈਠੇ। ਉਹ ਭਾਈ ਪੰਡਿਤ ਜਿਹੜਾ ਸੀ ਨੱਠ ਕੇ ਬਾਬਾ ਆਇਆ ਸਿੰਘ ਜੀ ਦੇ ਚਰਨਾਂ ਤੇ ਬੈਠ ਗਿਆ, ਕਹਿੰਦਾ, ਮਹਾਰਾਜ ਮੈਨੂੰ ਭਾਈ ਕੱਕੂ ਵਾਲੀ ਬਿਰਤੀ ਬਖਸ਼ ਦਿਓ। ਕਹਿਣ ਲੱਗੇ, ਪੰਡਿਤ ਜੀ ਕੋਈ ਗੱਲ ਨੀ, ਵੇਦ ਗ੍ਰੰਥ ਵੀ ਝੂਠੇ ਨੇ, ਲੱਗਦਾ ਸਾਲ ਦਾ ਹੀ ਸਮਾਂ ਹੈ, ਵੇਦ ਗ੍ਰੰਥ ਕਹੋ ਮਤ ਝੂਠੇ, ਝੂਠਾ ਜੋ ਨਾ ਵਿਚਾਰੇ, ਸਾਲ ਦਾ ਹੀ ਸਮਾਂ ਲੱਗਦਾ, ਪਰ ਗੁਰੂ ਨਾਨਕ ਦੇ ਸਿੱਖਾਂ ਦੀ ਅਵਸਥਾ ਵਾਲੇ ਗੁਰਸਿੱਖਾਂ ਨੂੰ ਸਾਲ ਦਾ ਸਮਾਂ ਨੀ ਲੱਗਦਾ। ਆਮ ਤੌਰ ਤੇ ਸਰੀਰ ਮ੍ਰਿਤਕ ਜਦੋਂ ਆਪਾਂ ਭੋਗ ਪਾਉਂਦੇ ਹਾਂ ਤਾਂ ਸਾਲ ਬਾਅਦ ਪਹਿਲਾਂ ਇਸੇ ਕਰਕੇ ਭੋਗ ਪਾਇਆ ਜਾਂਦਾ ਕਿ ਸਾਲ ਬਾਅਦ ਧਰਮਰਾਜ ਦੀ ਕਚਹਿਰੀ ਵਿੱਚ ਪੇਸ਼ੀ ਹੋਣੀ ਹੁੰਦੀ, ਤਾਂ ਫਿਰ ਉਹਦੇ ਸਾਖ ਸੰਬੰਧੀ ਫਿਰ ਇਕੱਠੇ ਹੋ ਕੇ, ਜਿੱਦਾਂ ਜਮਾਨਤ ਕਰਾਉਣੀ ਹੁੰਦੀ ਹੈ, ਫਿਰ ਇਕੱਠੇ ਹੋ ਕੇ ਅਰਦਾਸ ਬੇਨਤੀ ਆਪਣੇ ਇਸ਼ਟ ਨੂੰ ਕਰਦੇ ਆ, ਮਹਾਰਾਜ ਸੱਚੇ ਪਾਤਸ਼ਾਹ ਸਾਡੇ ਜੀਵ ਨੇ ਸਾਡੇ ਆਤਮਾ ਨੇ ਤੁਹਾਡੀ ਦਰਗਾਹ ਵਿੱਚ ਪੇਸ਼ ਹੋਣਾ, ਉਹਦਾ ਖਿਆਲ ਰੱਖਿਓ। ਇਹ ਇੱਕ ਅਰਦਾਸ ਬੇਨਤੀ ਹੁੰਦੀ ਹੈ। ਇਹ ਐਵੀਂ ਸਾਧ ਸੰਗਤ ਬਣਾਈਆਂ ਗੱਲਾਂ ਨਹੀਂ ਹੈ, ਵਿਦਵਾਨ ਪੁਰਸ਼ਾਂ ਦੀਆਂ, ਮਹਾਂਪੁਰਸ਼ਾਂ ਦੀਆਂ, ਵਿਦਵਾਨਾਂ ਦੀਆਂ ਬਣਾਈਆਂ ਹੋਈਆਂ ਨੇ। ਸੋ ਇਸ ਕਰਕੇ ਗੁਰਮੁਖ ਪਿਆਰਿਓ, ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਅਰਦਾਸ ਬਾਬਾ ਪਿਆਰਾ ਸਿੰਘ ਦੀ, ਜਿਨ੍ਹਾਂ ਦਾ ਡੇਰਾ ਸੰਤਗੜ ਹਰ ਪਰਿਵਾਰ ਨਾਲ ਬੜਾ ਸਨੇਹ ਰਿਹਾ। ਹੁਣ ਵੀ ਪਰਿਵਾਰ ਬੜਾ ਸਨੇਹ ਕਰਦੇ ਉਸ ਸਥਾਨ ਦੇ ਨਾਲ, ਜਦੋਂ ਵੀ ਕਦੀ ਸਮਾਂ ਬਣੇ ਤਾਂ ਪਰਿਵਾਰ ਵਾਲੇ ਉਸੇ ਵੇਲੇ ਚਲੇ ਜਾਂਦੇ ਆ। ਤਾਂ ਹੋਰ ਵੀ ਇੱਕ ਮਹਾਨ ਪੁਰਸ਼ ਬਾਬਾ ਹੀਰਾ ਸਿੰਘ ਜੀ ਬਿਹਾਲੇ ਵਾਲੇ, ਉਹਨਾਂ ਦਾ ਵੀ ਬੜਾ ਇਸ ਪਰਿਵਾਰ ਨਾਲ ਸਨੇਹ ਰਿਹਾ। ਬਾਬਾ ਸੋਹਣ ਸਿੰਘ ਇਸ ਪਰਿਵਾਰ ਨਾਲ ਬੜਾ, ਉਹਨਾਂ ਦਾ ਰਿਸ਼ਤੇਦਾਰੀ ਵੀ ਸੀ ਤੇ ਬਾਬਾ ਹੀਰਾ ਸਿੰਘ ਜੀ ਦੇ ਰਾਗੀ ਸਿੰਘ ਵੀ ਸਨ। ਬੜੀ ਮਹਾਨ ਹਸਤੀ ਬਾਬਾ ਹੀਰਾ ਸਿੰਘ ਜੀ ਬਿਹਾਲੇ ਵਾਲੇ ਹੋਏ ਨੇ, ਉਹਨਾਂ ਦੇ ਨਾਲ ਵੀ ਇਸ ਪਰਿਵਾਰ ਦਾ ਬੜਾ ਸੰਬੰਧ ਰਿਹਾ। ਐਸੇ ਪੂਰਨ ਪੁਰਖਾਂ ਦੇ ਨਾਲ ਸੰਬੰਧ ਹੋਣਾ ਹੀ ਬੜੀ ਵੱਡੀ ਗੱਲ ਹੈ। ਸਾਧ ਸੰਗਤ ਜੀ ਉਹਨਾਂ ਦੇ ਤਾਂ ਦਰਸ਼ਨ ਹੀ ਬੜੇ ਦੁਰਲੱਭ ਸਨ, ਐਸੇ ਮਹਾਂਪੁਰਖਾਂ ਦੇ ਜਿਨ੍ਹਾਂ ਨੂੰ ਬਾਬਾ ਜਵਾਹਰ ਸਿੰਘ ਜੀ ਮਹਾਰਾਜ ਕਹਿੰਦੇ ਹੁੰਦੇ ਸੀ। ਅੱਗੇ ਬਾਬਾ ਬਕਾਲੇ ਸੀ, ਹੁਣ ਬਾਬਾ ਬਿਹਾਲੇ ਹੈ। ਇੰਨੀ ਬੰਦਗੀ ਕੀਤੀ ਬਾਬਾ ਹੀਰਾ ਸਿੰਘ ਨੇ, ਉਹਨਾਂ ਦੇ ਨਾਲ ਸੰਪਰਕ ਵੀ ਇਹਨਾਂ ਦੇ ਰਿਹਾ। ਮਾਤਾ ਜੀ ਬੈਠੇ ਨੇ, ਬੜੇ ਦਰਸ਼ਨ ਕੀਤੇ ਨੇ ਇਹਨਾਂ ਨੇ ਉਹਨਾਂ ਮਹਾਂਪੁਰਸ਼ਾਂ ਦੇ। ਸੋ ਸਾਧ ਸੰਗਤ ਜੀ ਦਾਸ ਤਾਂ ਬਾਬਾ ਜਵਾਹਰ ਸਿੰਘ ਜੀ ਮਹਾਰਾਜ ਦੇ ਅਸਥਾਨ ਦੇ ਸੇਵਾਦਾਰ, ਇਸ ਕਰਕੇ ਸੇਵਾਦਾਰ ਹੋਣ ਕਰਕੇ ਪਰਿਵਾਰ ਵੀ ਉਹਨਾਂ ਦੇ ਅਸਥਾਨ ਦੇ ਸੇਵਾਦਾਰ ਨੇ। ਉਥੋਂ ਦਾਸ ਇੱਕ ਦਸਤਾਰ ਲੈ ਕੇ ਆਏ ਨੇ। ਇਹ ਦਸਤਾਰਬੰਦੀ ਦੀ ਜਿਹੜੀ ਰਸਮ ਹੈ ਉਹ ਸਾਧ ਸਿੰਘ ਜੀ ਡੇਰੇ ਵੱਲੋਂ ਸੀ। ਉਹ ਜਿਹੜਾ ਜਿਨ੍ਹਾਂ ਨੇ ਵੀ ਜਿਹਨਾਂ ਗੁਰਮੁਖਾਂ ਨੇ ਜਿਹਦੇ ਵੀ ਸਜਾਉਣੀ ਹੈ ਉਹ ਦਸਤਾਰ ਸਾਡੇ ਕੋਲ ਲੈ ਲੈਣ। ਬਾਕੀ ਪਰਿਵਾਰ ਦੀ ਬੇਨਤੀ ਹੈ ਵੀ ਕੋਈ ਉੱਠੇ ਨਾ, ਕੋਈ ਦਸਤਾਰ ਉਹਨਾਂ ਨੇ ਲੈਣੀ ਆ ਜਿਹੜੀ ਉਹਨਾਂ ਦੀ ਬਣਦੀ ਆ। ਬਾਕੀ ਬਾਅਦ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਾਅਦ ਜਿੱਦਾਂ ਪਰਿਵਾਰ ਵਾਲਿਆਂ ਦਾ ਸਾਧ ਸਿੰਘ ਜੀ ਆਪਣਾ ਵਿਚਾਰ ਹੋਵੇਗਾ, ਉਸ ਵਿਚਾਰ ਦੇ ਅਨੁਸਾਰ ਬਾਕੀ ਗੁਰਮੁਖ ਪਿਆਰਿਆਂ ਨੂੰ, ਸਾਰੀ ਸੰਗਤ ਨੂੰ, ਪਰਿਵਾਰ ਵੱਲੋਂ ਬੇਨਤੀ ਹੈ ਵੀ ਕੋਈ ਉੱਠੇ ਨਾ, ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਇੱਕੋ ਹੀ ਦਸਤਾਰ ਦਿੱਤੀ ਜਾਵੇਗੀ। ਦਾਸ ਬਾਬਾ ਜਵਾਹਰ ਸਿੰਘ ਜੀ ਦੇ ਸਥਾਨ ਤੇ ਦਸਤਾਰ ਲੈ ਕੇ ਆਏ ਹਨ, ਉਹ ਦਸਤਾਰ ਤਾਂ ਅਸੀਂ ਜ਼ਰੂਰੀ ਦੇਣੀ ਆ। ਬਾਕੀ ਇਹਨਾਂ ਦੀ ਇੱਕ ਜਿਹੜੀ ਹੋਰ ਦਸਤਾਰ ਇੱਕ ਕਹਿੰਦੇ ਨੇ ਜਿਹੜੀ ਜ਼ਰੂਰੀ ਬਣਦੀ ਹੈ, ਉਹ ਬਣਦੀ ਹੁੰਦੀ ਹੈ ਪਰਿਵਾਰ ਦੀ, ਉਹ ਇੱਕ ਲੈ ਲਵਾਂਗੇ। ਬਾਕੀ ਦਾਸ ਦੀ ਇੰਨੀ ਸੇਵਾ ਪ੍ਰਵਾਨ ਕਰੋ, ਸਾਰੀ ਸੰਗਤ ਜਿੰਨੀ ਵੀ ਸਾਧ ਸੰਗਤ ਜੀ ਬੈਠੀ ਹੈ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚਰਨਾਂ 'ਚ ਅਰਦਾਸ ਬੇਨਤੀ ਕਰੀਏ। ਉਹ ਵਿਛੜ ਚੁੱਕੀ ਆਤਮਾ ਸੱਚੇ ਪਾਤਸ਼ਾਹ ਤੁਹਾਡੇ ਚਰਨਾਂ ਵਿੱਚ ਗਈ ਹੈ, ਮੁੜ ਕੇ ਮਾਨਸ ਕਿਉਂ ਨਹੀਂ ਮਿਲ ਜਾਵੇ? ਕਿਉਂਕਿ ਸੱਚੇ ਪਾਤਸ਼ਾਹ ਚਰਨਾਂ ਦਾ ਨਿਵਾਸ ਬਖਸ਼ੋ ਦਾ ਮਤਲਬ ਇਹੀ ਹੁੰਦਾ ਕਿ ਸੱਚੇ ਪਾਤਸ਼ਾਹ ਨੂੰ ਮੁੜ ਕੇ ਮਾਨਸ ਕਿਉਂ ਨਹੀਂ ਬਖਸ਼ੋਗੇ, ਤਾਂ ਫਿਰ ਤੁਹਾਡੇ ਮੁੜ ਕੇ ਚਰਨਾਂ ਵਿੱਚ ਆ ਕੇ ਬਹਿ ਜੂਗਾ। ਜੇ ਕਈ ਵਾਰੀ ਦੂਸਰੀਆਂ ਜੂਨਾਂ ਵਿੱਚ ਮਨੁੱਖ ਚਲਿਆ ਜਾਂਦਾ ਤੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਮਿਲਦੀ ਨਹੀਂ। ਪਰਮੇਸ਼ਰ ਦੇ ਚਰਨਾਂ ਦਾ ਨਿਵਾਸ ਜਿਹੜਾ ਹੋਣਾ ਇਹ ਜੀਵ ਦਾ ਮੁਕਤ ਹੋਣਾ ਤਾਂ ਬਹੁਤ ਔਖੀ ਗੱਲ ਹੈ। ਉਹ ਤਾਂ ਜਿਹੜਾ ਬੈਰੀ ਜਦ ਤਾਰੇ ਕੋ ਬੈਰੀ ਮੀਤ ਤਬਲਕ ਨਿਰਜਲ ਨਾਹੀ ਚੇਤ, ਜਿਹਨੂੰ ਜਿਹਨੂੰ ਬੈਰੀ ਮਿੱਤਰ ਦੀਦਾ ਨਾ, ਸਮਝ ਲਓ ਮੁੜ ਕੇ ਜਨਮ ਆਉਣਾ, ਸਮਝ ਲਓ ਮੁੜ ਕੇ ਹਲੇ ਮੁਕਤ ਨਹੀਂ ਹੋਇਆ। ਭਾਵੇਂ ਉਹ ਜਿੰਨੀ ਮਰਜ਼ੀ ਬਾਣੀ ਪੜ੍ਹਦਾ ਉਹਦਾ ਚਿੱਤ ਨਿਹਚਲ ਨਹੀਂ ਹੋਇਆ। ਜਬ ਤਾਰੇ ਕੋ ਬੈਰੀ ਮੀਤ ਤਬਲਕ ਨਿਰਜਲ ਨਾਹੀ ਚੇਤ, ਜਬ ਲਗ ਮੋਹ ਮਗਨ ਸੰਗ ਮਾਏ ਤਬਲਕ ਧਰਮ ਰਾਜ ਦੇ ਸਜਾਏ, ਪ੍ਰਭ ਕਿਰਪਾ ਤੇ ਬੰਧਨ ਟੁੱਟੇ ਗੁਰ ਪ੍ਰਸਾਦ ਨਾਨਕ ਹੋ ਚੁੱਕੇ। ਜਿਸ ਮਨੁੱਖ ਦੇ ਅੰਦਰ ਹਉਮੈ ਆ ਨਾ, ਜਿੰਨਾ ਚਿਰ ਹਉਮੈ ਨਿਕਲਦੀ ਨੀ ਹੈ ਉਨਾ ਚਿਰ ਜਨਮਾਂ ਤੋਂ ਛੁੱਟਦਾ ਨਹੀਂ ਹੈ। ਜੇ ਪ੍ਰਾਣੀ ਹਉਮੈ ਤਜੀ ਕਰਤਾ ਰਾਮ ਪਛਾਣ, ਕਹੋ ਨਾਨਕ ਬਹੁ ਮੁਕਤ ਨਰ ਇਹ ਮਨ ਸਾਚੀ ਮਨ। ਜੇ ਸਤਿਗੁਰੂ ਬਾਣੀ ਵਿੱਚ ਲਿਖਦੇ ਹਉਮੈ ਰੋਗ ਸਭ ਜਗਤ ਵਿਆਪਿਆ, ਤਿੰਨ ਕੋ ਜਨਮ ਮਰਨ ਦੁੱਖ ਭਾਰੀ, ਗੁਰ ਪ੍ਰਸਾਦੀ ਕੋ ਬਿਰਲਾ ਛੁੱਟੇ ਤਿਸ ਜਨ ਕੋ ਹੋਮ ਲਿਖਾਰੀ। ਸੋ ਗੁਰਮੁਖੋ ਸਾਰੇ ਹੀ ਆਪਾਂ ਇਹ ਅਰਦਾਸ ਕਰੋ ਕਿ ਮੁੜ ਕੇ ਮਾਨਸ ਕਿਉਂ ਨਹੀਂ ਮਿਲ ਜਾਵੇ। ਸਭ ਤੋਂ ਵੱਡੀ ਪ੍ਰਾਪਤੀ ਹੈ ਕਿ ਮੁੜ ਕੇ ਮਾਨਸ ਕਿਉਂ ਨਹੀਂ ਮਿਲ ਜਾਵੇ, ਅਮੀਰ ਹੋਵੇ ਜਾਂ ਗਰੀਬ ਹੋਵੇ, ਇਹ ਕੋਈ ਵੱਡੀ ਗੱਲ ਨਹੀਂ ਹੈ। ਪ੍ਰੇਮਾ ਭਗਤੀ ਮਿਲ ਜਾਵੇ, ਰੱਬ ਦੀ ਬੰਦਗੀ ਮਿਲ ਜਾਵੇ, ਮੁੜ ਕੇ ਸਰੀਰ ਬੰਦੇ ਦਾ ਮਿਲ ਜਾਵੇ, ਸਭ ਤੋਂ ਵੱਡੀ ਪ੍ਰਾਪਤੀ ਹੈ। ਇਹ ਅਰਦਾਸ ਕਰਿਆ ਕਰੋ ਜਿੱਥੇ ਵੀ ਤੁਸੀਂ ਜਾਣੇ ਹੋ। ਮਾਤਾ ਜੀ ਮਾਇਆ ਲੈ ਕੇ ਆਈ ਹੈ, ਹੋਰ ਵੀ ਜਿਹਨਾਂ ਗੁਰਮੁਖਾਂ ਨੇ ਮਾਇਆ ਭੇਟ ਕੀਤੀ ਆ, ਸਤਿਗੁਰੂ ਨਾਨਕ ਦੇਵ ਮਹਾਰਾਜ ਉਹਨਾਂ ਦਾ ਭਲਾ ਕਰਨ। ਇਹ ਮਾਇਆ ਜਿੱਥੋਂ ਗੁਰੂ ਗ੍ਰੰਥ ਸਾਹਿਬ ਜੀ ਆਏ ਨੇ ਨਾ, ਉਸ ਸਥਾਨ ਦਾ ਕੋਈ ਪ੍ਰਬੰਧਕ ਹੋਵੇ, ਉੱਥੇ ਸੇਵਾ ਵਿੱਚੋਂ ਜਿੱਥੇ ਮਰਜ਼ੀ ਵਰਤ ਲੈਣ। ਸੋ ਸਾਧ ਸੰਗਤ ਜੀ ਉਹ ਗੁਰਮੁਖ ਪਿਆਰੇ ਮਾਇਆ ਸਾਂਭ ਲੈਣ, ਦਾਸ ਦੀ ਇੰਨੀ ਹਾਜ਼ਰੀ ਪ੍ਰਵਾਨ ਕਰੋ ਸਾਰੀ ਸੰਗਤ, ਫਿਰ ਦਾਸ ਦੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।